ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮਹਿ ਆਣ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰਾ ਬਿਪਤ ਪਰੀ ਸਭ ਹੀ ਸੰਗ ਸ਼ਾਬਿਤ ਕੋ ਨ ਆਵਤ ਨੇਰਾ ਘਰ ਕੀ ਨਾਰ ਬਹੁਤ ਹਿਤ ਜਾਂ ਸਿਉਂ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਉਂ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਉਂ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਨਾਨਕ ਨਾਮ ਨਿਰੰਜਣ ਜਾਣਿਓ ਤਿਨ ਭਗਤ ਪ੍ਰੇਮ ਕੀਨੀ ਲਿਵਲਾਈ ਤਾਂ ਤੇ ਅੰਗਦ ਭਇਓ ਅੰਗ ਸੰਗ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਈ ਸੋਢੀ ਸ੍ਰਿਸ਼ਟ ਸਗਲ ਤਾਰਨ ਕਉ ਅਬ ਗੁਰੂ ਰਾਮਦਾਸ ਕਉ ਮਿਲੀ ਵਡਾਈ ਜਿਹ ਸਤਿਗੁਰ ਸਿਮਰੰਤ ਨਾਇਨ ਕੇ ਤਿਮਰ ਮਿਟਹ ਖਿਨ ਜਿਹ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਾਲ ਭਨ ਮਿਲ ਸੰਗਤ ਧੰਨ ਧੰਨ ਕਰਹੁ। ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਗੱਦੀ 'ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਜਾਹਰਾ ਜਹੂਰ ਹਾਜਰਾ ਹਜੂਰ ਬਾਣੀ ਦੇ ਬੋਹਿਥ ਨਾਮ ਦੇ ਜਹਾਜ਼ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਆਪ ਹਾਜ਼ਰੀ ਭਰ ਰਹੇ ਹੋ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਏ ਹੋਏ ਅੱਜ ਦੇ ਪਾਵਨ ਮੁੱਖ ਵਾਕ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਅੱਜ ਚੌਥੇ ਪਾਤਸ਼ਾਹ ਸੇਵਾ ਅਤੇ ਸਿਮਰਨ ਦੇ ਪੁੰਜ ਪ੍ਰੇਮਾ ਭਗਤੀ ਦੀ ਮੂਰਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਵੀ ਹੈ। ਅੱਜ ਦੇ ਦਿਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਚੌਥੇ ਪਾਤਸ਼ਾਹ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ। ਤਵਾਬ ਸਮੂਹ ਸੰਗਤ ਨੂੰ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੀ ਲੱਖ ਲੱਖ ਵਧਾਈ। ਜਿੱਥੇ ਅੱਜ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਆਏ ਹੋਏ ਅੱਜ ਦੇ ਇਸ ਮੁੱਖ ਵਾਕ ਦੀ ਵਿਚਾਰ ਸਰਵਨ ਕਰਨੀ ਹੈ, ਉੱਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੇ ਸੰਬੰਧ ਦੇ ਅੰਦਰ ਵੀ ਆਪ ਸੰਗਤ ਨੇ ਸਤਿਗੁਰੂ ਜੀ ਦੇ ਇਤਿਹਾਸ ਦੀ ਗੁਰਮਤ ਦੀ ਵਿਚਾਰ ਸਰਵਨ ਕਰਨੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰਦੇਵ ਦੇ ਪਾਵਨ ਚਰਨਾਂ ਦੇ ਅੰਦਰ ਫਤਿਹ ਬੁਲਾ ਕੇ ਹਾਜ਼ਰੀ ਲਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ, ਪ੍ਰੀਤਮ ਜਾਨ ਲਿਹੋ ਮਨ ਮਾਹੀ। ਆਪਣੇ ਸੁਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ।
ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਅੱਜ ਦਾ ਇਹ ਆਇਆ ਹੋਇਆ ਸ਼ਬਦ ਹੈ, ਪਾਵਨ ਮੁੱਖ ਵਾਕ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 634 ਦੇ ਉੱਤੇ ਸੁਸ਼ੋਭਿਤ ਹੈ। ਇਸ ਪਾਵਨ ਸ਼ਬਦ ਦਾ ਜੋ ਰਹਾਉ ਵਾਲਾ ਬੰਦ ਹੈ, ਸ਼ਬਦ ਦੀ ਅਰੰਭਤਾ ਦੇ ਅੰਦਰ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਵਨ ਸ਼ਬਦ ਦੇ ਅੰਦਰ ਜੀਵ ਨੂੰ ਇਹ ਗੱਲ ਸਮਝਾ ਰਹੇ ਹਨ। ਪ੍ਰੀਤਮ, ਪ੍ਰੀਤਮ ਇੱਥੇ ਸਾਨੂੰ ਜਿਗਿਆਸੂ ਜੀਵਾਂ ਨੂੰ ਕਿਹਾ ਗਿਆ, ਸਿੱਖ ਸੰਗਤ ਨੂੰ ਕਿਹਾ ਗਿਆ ਹੈ। ਆਪਣੇ ਮਨ ਨੂੰ ਸੰਬੋਧਨ ਕਰਕੇ ਜੋ ਸਤਿਗੁਰੂ ਮਹਾਰਾਜ ਦੇ ਬਚਨ ਅਸੀਂ ਇਕਾਗਰ ਹੋ ਕਰਕੇ ਸਰਵਨ ਕਰਨੇ ਹਨ, ਗੁਰਦੇਵ ਕਹਿੰਦੇ ਨੇ ਇਹ ਭਾਈ ਇਹ ਮੇਰੇ ਪਿਆਰੇ ਇਹ ਗੁਰਸਿੱਖ ਜੀਵ ਜਾਣ ਲੈ ਮਨ ਮਾਹੀ ਆਪਣੇ ਮਨ ਦੇ ਅੰਦਰ ਇਸ ਗੱਲ ਨੂੰ ਜਾਣ ਲੈ ਸਮਝ ਲੈ ਦ੍ਰਿੜ ਕਰ ਲੈ ਪੱਕਾ ਕਰ ਲੈ ਕਿਉਂਕਿ ਸਾਡਾ ਜਿਹੜਾ ਮਨ ਹੈ ਇਹ ਅਗਿਆਨਤਾ ਦੇ ਹਨੇਰੇ ਦੇ ਅੰਦਰ ਭਟਕ ਰਿਹਾ ਹੈ ਸਾਡੀ ਜਿਹੜੀ ਬੁੱਧੀ ਹੈ ਸਾਡੀ ਜਿਹੜੀ ਮਤ ਹੈ ਇਹ ਮਾਇਆ ਮੋਹ ਦੇ ਕਰਕੇ ਮਲੀਨ ਹੋ ਗਈ ਹੈ ਭਗਤ ਰਵਿਦਾਸ ਜੀ ਦਾ ਇੱਕ ਬਚਨ ਹੈ ਮਲਨ ਭਈ ਮਤ ਮੱਧ ਵਾ ਤੇਰੀ ਗਤ ਲੱਖੀ ਨਾ ਜਾਏ ਕਰੋ ਕਿਰਪਾ ਭਰਮ ਚੁੱਕਈ ਮੈਂ ਸੁਮਤ ਦੇਹੋ ਸਮਝਾਏ ਭਗਤ ਰਵਿਦਾਸ ਜੀ ਕਹਿੰਦੇ ਨੇ ਇਹ ਪਰਮੇਸ਼ਵਰ ਸਾਡੇ ਸੰਸਾਰੀ ਜੀਵਾਂ ਦੀ ਜਿਹੜੀ ਮਤ ਹੈ ਨਾ ਜਿਹੜੀ ਬੁੱਧੀ ਹੈ ਇਹ ਮਲੀਨ ਹੋ ਗਈ ਹੈ ਮਲਨ ਭਈ ਮਤ ਮਾਧਵਾ ਹੇ ਮਾਧਵ ਹੇ ਪਰਮੇਸ਼ਵਰ ਸਾਡੀ ਜੀਵ ਦੀ ਜਿਹੜੀ ਮਤ ਹੈ ਇਹ ਮਲੀਨ ਹੋ ਗਈ ਤੇਰੀ ਗਤ ਲੱਖੀ ਨਾ ਜਾਏ ਤੇਰੀ ਉੱਚੀ ਅਵਸਥਾ ਤੇਰੀ ਵਡਿਆਈ ਤੇਰਾ ਹੁਕਮ ਤੇਰੀ ਰਜ਼ਾ ਸਾਡੇ ਕੋਲ ਲੱਖੀ ਨਹੀਂ ਜਾਂਦੀ ਕਰੋ ਕਿਰਪਾ ਭਰਮ ਚੁੱਕਈ ਕਿਰਪਾ ਕਰੋ ਬਖਸ਼ਿਸ਼ ਕਰੋ ਮੇਰੇ ਮਨ ਦੇ ਅੰਦਰ ਜਿਹੜਾ ਭਰਮ ਹੈ ਹਨੇਰਾ ਹੈ ਦੁਬਿਧਾ ਹੈ ਅਗਿਆਨਤਾ ਹੈ ਇਹ ਖਤਮ ਹੋ ਜਾਏ ਮੈਂ ਸੁਮਤ ਦੇਹੋ ਸਮਝਾਏ ਮੈਨੂੰ ਸੁਮਤ ਦੇ ਕੇ ਸਮਝਾਓ ਕਿਉਂ ਕੂਪ ਭਰਿਓ ਜੈਸੇ ਦਾਦਰਾ ਕੱਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਬਿਮੋਇਆ ਕੱਛ ਆਰਾ ਪਾਰ ਨਾ ਸੂਝ ਜਿਵੇਂ ਖੂਹ ਦਾ ਡੱਡੂ ਹੁੰਦਾ ਖੂਹ ਦੇ ਡੱਡੂ ਦੀ ਦੁਨੀਆ ਖੂਹ ਦੀ ਚਾਰ ਦੀਵਾਰੀ ਤੱਕ ਹੈ ਖੂਹ ਦੇ ਘੇਰੇ ਤੱਕ ਹੈ ਕੂਪ ਭਰਿਓ ਜੈਸੇ ਦਾਦਰਾ ਦਾਦਰ ਕਹਿੰਦੇ ਨੇ ਡੱਡੂ ਕੱਛ ਦੇਸ਼ ਵਿਦੇਸ਼ ਨਾ ਬੂਝ ਉਹਨੂੰ ਆਪਣੇ ਖੂਹ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਦਾ ਸਮੁੰਦਰ ਦਾ ਸਾਗਰ ਦਾ ਦਰਿਆ ਦਾ ਪਤਾ ਹੀ ਨਹੀਂ ਹੈ ਉਹ ਖੂਹ ਨੂੰ ਹੀ ਸਭ ਕੁਝ ਸਮਝਦਾ ਹੈ ਐਸੇ ਭਗਤ ਰਵਿਦਾਸ ਜੀ ਕਹਿੰਦੇ ਐਸੇ ਜਿਵੇਂ ਖੂਹ ਦਾ ਡੱਡੂ ਹੈ ਮੇਰਾ ਮਨ ਵਿਖਿਆ ਵਿਮੋਇਆ ਮੇਰਾ ਜਿਹੜਾ ਮਨ ਹੈ ਨਾ ਇਸ ਵਿਖ ਨੇ ਵਿਮੋਇਆ ਮੋਹ ਲਿਆ ਕਛ ਆਰਾ ਪਾਰ ਨਾ ਸੂਝ ਇਸ ਖੂਹ ਤੋਂ ਇਲਾਵਾ ਇਸ ਮੋਹ ਮਮਤਾ ਤੋਂ ਇਲਾਵਾ ਇਸ ਸੰਸਾਰ ਦੇ ਧੀਆਂ ਪੁੱਤਰਾਂ ਤੋਂ ਇਲਾਵਾ ਧੰਦਿਆਂ ਤੋਂ ਇਲਾਵਾ ਮੈਨੂੰ ਕੁਝ ਸੁੱਝਦਾ ਹੀ ਨਹੀਂ ਹੈ ਮੇਰੀ ਸੁਰਤ ਇਹਨਾਂ ਧੰਦਿਆਂ ਵਿੱਚ ਪਰਿਵਾਰ ਵਿੱਚ ਮੋਹ ਵਿੱਚ ਮਮਤਾ ਵਿੱਚ ਫਸੀ ਪਈ ਹੈ ਇਸ ਮੋਹ ਮਮਤਾ ਵਿੱਚੋਂ ਮੈਨੂੰ ਕੱਢ ਤੇ ਮੈਨੂੰ ਸੁਮਤ ਦੇ ਸ੍ਰੇਸ਼ਟ ਮਤ ਦੇ ਮੇਰੇ ਅੰਦਰਲਾ ਹਨੇਰਾ ਦੂਰ ਕਰ ਕਿਉਂਕਿ ਗੁਰੂ ਮਹਾਰਾਜ ਦਾ ਜਿਹੜਾ ਪਾਵਨ ਸ਼ਬਦ ਹੈ ਨਾ ਇਹ ਜੀਵ ਨੂੰ ਮਤ ਦੇ ਰਿਹਾ ਸਮਝਾ ਰਿਹਾ ਪ੍ਰੇਰਣਾ ਦੇ ਰਿਹਾ ਜੰਜਾਲਾਂ ਵਿੱਚੋਂ ਕੱਢ ਰਿਹਾ ਭਰਮ ਨੂੰ ਖਤਮ ਕਰ ਰਿਹਾ ਕਿਉਂਕਿ ਜਿੰਨੀ ਦੇਰ ਤੱਕ ਬੰਦੇ ਦੇ ਮਨ ਦੇ ਅੰਦਰ ਗਿਆਨ ਨਹੀਂ ਹੈ ਚਾਨਣ ਨਹੀਂ ਹੈ ਪ੍ਰਕਾਸ਼ ਨਹੀਂ ਹੈ ਸੂਝ ਨਹੀਂ ਹੈ ਵਿਵੇਕ ਬੁੱਧ ਨਹੀਂ ਹੈ ਯਥਾਰਥ ਦਾ ਪਤਾ ਨਹੀਂ ਹੈ ਬੰਦਾ ਪਰਮਾਰਥ ਵਾਲੇ ਪਾਸੇ ਨਹੀਂ ਜਾਂਦਾ ਰੱਬ ਵਾਲੇ ਪਾਸੇ ਨਹੀਂ ਜਾਂਦਾ ਦੁਨੀਆਂ ਦੇ ਧੰਦਿਆਂ ਵਿੱਚ ਫਸਿਆ ਰਹਿੰਦਾ ਪਰਿਵਾਰ ਵਿੱਚ ਉਲਝਿਆ ਰਹਿੰਦਾ ਖਾਣ ਪਾਣ ਦੇ ਰਸਾਂ ਵਿੱਚ ਫਸਿਆ ਰਹਿੰਦਾ ਜਿਤਨੀ ਦੇਰ ਤੱਕ ਬੰਦੇ ਨੂੰ ਸਮਝ ਨਹੀਂ ਆਉਂਦੀ ਉਤਨੀ ਦੇਰ ਤੱਕ ਬੰਦਾ ਪਰਮਾਰਥ ਦੇ ਮਾਰਗ ਦਾ ਪਾਂਧੀ ਨਹੀਂ ਬਣਦਾ ਤੇ ਪਰਮਾਰਥ ਆਪਣਾ ਬੰਦਾ ਗੁਆ ਲੈਂਦਾ ਹੈ 84 ਲੱਖ ਜੂਨਾਂ ਵਿੱਚੋਂ ਸਭ ਤੋਂ ਉੱਤਮ ਦੇਹੀ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਉੱਤਮ ਦੇਹੀ ਦੇ ਅੰਦਰ ਪਰਮਾਤਮਾ ਨੇ ਸਾਡੇ ਲਈ ਜੀਵਨ ਦਾ ਜਿਹੜਾ ਮਕਸਦ ਨਿਰਧਾਰਿਤ ਕੀਤਾ ਅਸੀਂ ਰੋਜ਼ ਪੜ੍ਹਦੇ ਹਾਂ ਭਾਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਰ ਅਸੀਂ ਤੁਰਦੇ ਕਿੰਨਾ ਕੁ ਆ ਗੋਬਿੰਦ ਮਿਲਣ ਵਾਲੇ ਪਾਸੇ ਸਾਡੀ ਸੁਰਤ ਜਿਹੜੀ ਸੰਸਾਰ ਦੇ ਮੋਹ ਵਿੱਚ ਫਸੀ ਹੈ ਧੀਆਂ ਪੁੱਤਰਾਂ ਵਿੱਚ ਫਸੀ ਹੋਈ ਹੈ ਧੰਦਿਆਂ ਵਿੱਚ ਫਸੀ ਹੋਈ ਹੈ ਇਸੇ ਕਰਕੇ ਮਹਾਰਾਜ ਨੇ ਇਹਨੂੰ ਚਿੱਕੜ ਆਖਿਆ ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ ਅਸੀਂ ਇਸ ਮੋਹ ਦੇ ਚਿੱਕੜ ਵਿੱਚ ਫਸੀ ਜਾ ਰਹੇ ਫਸੀ ਜਾ ਰਹੇ ਫਸੀ ਜਾ ਰਹੇ ਹਾਂ ਇਹਦੇ ਵਿੱਚੋਂ ਸਾਨੂੰ ਕੱਢੇਗਾ ਕੌਣ ਸਾਨੂੰ ਸਮਝਾਏਗਾ ਕੌਣ
ਸਾਨੂੰ ਜ਼ਿੰਦਗੀ ਦਾ ਰਸਤਾ ਕੌਣ ਦੱਸੇਗਾ? ਗੁਰੂ ਦੱਸੇਗਾ। ਪੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਅਸੀਂ ਵੱਡੇ ਭਾਗਾਂ ਵਾਲੇ ਹਾਂ, ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਪ੍ਰਾਪਤ ਹੋਈ ਹੈ। ਤੇ ਗੁਰੂ ਦੀ ਚਰਨ ਸ਼ਰਨ ਵਿੱਚ ਆਏ ਹੋਏ ਸਿੱਖ ਨੂੰ ਗੁਰੂ ਕੀ ਉਪਦੇਸ਼ ਦਿੰਦਾ, ਕੀ ਸਮਝਾਉਂਦਾ, ਕਿਵੇਂ ਮਤ ਵਿੱਚੋਂ ਭਰਮ ਕੱਢਦਾ, ਕਿਵੇਂ ਗਿਆਨ ਦਾ ਦੀਵਾ ਬਾਲਦਾ, ਕਿਵੇਂ ਵਿਵੇਕ ਬੁੱਧ ਦਾ ਪ੍ਰਕਾਸ਼ ਕਰਦਾ, ਇਹ ਸ਼ਬਦ ਉਸ ਵਾਸਤੇ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਭਾਈ ਇਸ ਗੱਲ ਨੂੰ ਸਮਝ ਲੈ, ਜਾਣ ਲੈ ਮਨ ਮਾਹੀ, ਕਿਉਂਕਿ ਤੂੰ ਜੋ ਜਾਣਿਆ ਉਹ ਠੀਕ ਨਹੀਂ ਹੈ, ਉਹ ਸਹੀ ਨਹੀਂ ਹੈ। ਜੋ ਤੂੰ ਜਾਣਦਾ ਉਹ ਸਹੀ ਨਹੀਂ ਹੈ। ਤੂੰ ਗੁਰੂ ਦੀ ਗੱਲ ਸਰਵਣ ਕਰ, ਗੁਰੂ ਕੀ ਕਹਿੰਦਾ। ਗੁਰੂ ਕਹਿੰਦਾ ਇਸ ਗੱਲ ਨੂੰ ਸਮਝ ਲੈ, ਆਪਣੇ ਸੁੱਖ ਸਿਓ ਹੀ ਜਗ ਫਾਂਦੇ ਹੋ, ਕੋ ਕਾਹੂ ਕੋ ਨਾਹੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇੱਕ ਸੱਚਾਈ ਹੈ, ਇੱਕ ਅਸਲੀਅਤ ਹੈ। ਅਸੀਂ ਭਾਵੇਂ ਇਸ ਅਸਲੀਅਤ ਨੂੰ ਕਈ ਵਾਰ ਮਨ ਕਰਕੇ ਮੰਨਣ ਲਈ ਤਿਆਰ ਨਹੀਂ ਹੁੰਦੇ, ਸਾਡੀਆਂ ਅੰਦਰਲੀਆਂ ਭਾਵਨਾਵਾਂ ਇਸ ਤਰੀਕੇ ਨਾਲ ਉਲਝੀਆਂ ਹੁੰਦੀਆਂ ਕਿ ਅਸੀਂ ਇਹ ਸਮਝਦੇ ਨਹੀਂ। ਪਰ ਗੁਰੂ ਮਹਾਰਾਜ ਨੇ ਇਹ ਗੱਲ ਬਿਲਕੁਲ ਸਪਸ਼ਟ ਲਿਖੀ ਹੈ ਕਿ ਦੁਨੀਆ ਸੰਸਾਰ ਇਹ ਸਾਰਾ ਸੁੱਖਾਂ ਦਾ ਮਿੱਤਰ ਹੈ, ਸਵਾਰਥ ਦਾ ਮਿੱਤਰ ਹੈ। ਆਪਣੇ ਸੁੱਖ ਸਿਓ ਹੀ ਜਗ ਫਾਂਦੇ ਹੋ, ਇਹ ਜਗਤ ਦੀ ਰਚਨਾ, ਜਗਤ ਦਾ ਪਸਾਰਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਓ ਸਭ ਲਾਗਿਓ ਕਿਆ ਦਾਰਾ ਕਿਆ ਮੀਤ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਚਨ ਹਨ। ਇਹ ਸੰਸਾਰ ਮਨੁੱਖ ਆਪਣੇ ਸੁੱਖ ਦਾ ਮਿੱਤਰ ਹੈ। ਅਸਲ ਦੇ ਅੰਦਰ ਜੇ ਤੂੰ ਸਮਝੇ ਕਿ ਇਹ ਮੇਰੇ ਮਿੱਤਰ ਹਨ, ਇਹ ਮੇਰੇ ਸੰਗੀ ਹਨ, ਇਹ ਮੇਰੇ ਸਹਾਈ ਹਨ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਿਲਕੁਲ ਸਪਸ਼ਟ ਤੌਰ ਦੇ ਉੱਤੇ ਕੋ ਕਾਹੂ ਕੋ ਨਾਹੀ, ਇਸ ਜਗਤ ਪਸਾਰੇ ਦੇ ਅੰਦਰ ਕੋਈ ਕਿਸੇ ਦਾ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਨੇ, ਆਪਣੇ ਸੁੱਖ ਸਿਓ ਹੀ ਜਗ ਪਾਉਂਦੇ ਹੋ, ਕੋ ਕਾਹੂ ਕੋ ਨਾਹੀ।
ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰਾ।
ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰਾ। ਚਹੁ ਦਿਸ ਤੋਂ ਭਾਵ ਚਾਰੇ ਦਿਸ਼ਾਵਾਂ ਵੱਲੋਂ, ਅੱਗੇ ਪਿੱਛੇ ਉੱਪਰ ਨੀਚੇ ਸਾਰੇ ਪਾਸਿਓਂ ਸਾਰੇ ਸੰਬੰਧੀ ਆ ਕੇ ਮਿਲਦੇ ਹਨ। ਸੁੱਖ ਮੈਂ ਆਨ ਬਹੁਤ ਮੇਲ ਬੈਠਤ, ਰਹਿਤ ਚਾਹੂ ਦਿਸ ਘੇਰਾ। ਚਾਰੇ ਦਿਸ਼ਾਵਾਂ ਵੱਲੋਂ ਬੰਦੇ ਕੋਲ ਸੁੱਖ ਦੇ ਅੰਦਰ ਆ ਕੇ ਲੋਕੀ ਬੈਠਦੇ ਹਨ।
ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰਾ।
ਬਿਪਤ ਪਰੀ, ਪਰ ਜਦੋਂ ਬੰਦੇ ਦੀ ਜ਼ਿੰਦਗੀ ਦੇ ਅੰਦਰ ਬਿਪਦਾ ਆਉਂਦੀ ਹੈ, ਮੁਸੀਬਤ ਆਉਂਦੀ ਹੈ, ਸਭ ਹੀ ਸੰਗ ਛਾੜਤ, ਜਿਹੜੇ ਨੇੜੇ ਹੋ ਕਰਕੇ ਬਹਿੰਦੇ ਸਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੇ। ਫਿਰ ਕੋਈ ਨੇੜੇ ਨਹੀਂ ਆਉਂਦਾ। ਪੁਰਾਣੇ ਸਮੇਂ ਦੇ ਅੰਦਰ ਸਾਖੀ ਸੁਣਿਆ ਕਰਦੇ ਸਨ ਵੀ ਦੋ ਮਿੱਤਰ ਸਨ, ਜੰਗਲ ਦੇ ਅੰਦਰ ਜਾ ਰਹੇ ਸਨ ਤੇ ਅੱਗੇ ਰਿੱਛ ਆ ਗਿਆ, ਤੇ ਜਦੋਂ ਰਿੱਛ ਆ ਗਿਆ ਮੌਤ ਵੇਖ ਕੇ ਇੱਕ ਮਿੱਤਰ ਉੱਪਰ ਚੜ ਕੇ ਚਲਾ ਗਿਆ, ਬਿਰਖ ਤੇ ਜਾ ਕੇ ਬੈਠ ਗਿਆ, ਤੇ ਦੂਜੇ ਨੂੰ ਬਿਰਖ ਚੜਨਾ ਨਹੀਂ ਸੀ ਆਉਂਦਾ। ਉਹ ਸੋਚਦਾ ਵੀ ਹੁਣ ਮੈਂ ਕੀ ਕਰਾਂ, ਤੇ ਉਹ ਸਾਹ ਰੋਕ ਕੇ ਲੰਮਾ ਪੈ ਗਿਆ। ਛੋਟੇ ਹੁੰਦਿਆਂ ਇਹ ਕਹਾਣੀ ਸੁਣਿਆ ਕਰਦੇ ਸਨ, ਤੇ ਜਦੋਂ ਰਿੱਛ ਆਇਆ ਉਹਨੇ ਉਹਨੂੰ ਮ੍ਰਿਤਕ ਸਮਝ ਕੇ ਛੱਡ ਦਿੱਤਾ, ਤੇ ਜਦੋਂ ਚਲਾ ਗਿਆ ਤੇ ਜਿਹੜਾ ਮਿੱਤਰ ਬਿਰਖ ਦੇ ਉੱਤੇ ਜਾ ਕੇ ਬੈਠਾ ਸੀ, ਦੌੜ ਗਿਆ ਸੀ, ਉਹਨੂੰ ਆ ਕੇ ਪੁੱਛਦਾ ਬਈ ਤੈਨੂੰ ਰਿੱਛ ਕੰਨ ਦੇ ਵਿੱਚ ਕੀ ਕਹਿ ਕੇ ਗਿਆ, ਤੇ ਉਸ ਮਿੱਤਰ ਨੇ ਜਿਹੜਾ ਸਾਹ ਰੋਕ ਕੇ ਲੰਮੇ ਪੈ ਕੇ ਬਚ ਗਿਆ, ਕਹਿਣ ਲੱਗਾ ਮਿੱਤਰ ਮੈਨੂੰ ਇਹ ਗੱਲ ਰਿੱਛ ਕੰਨ ਵਿੱਚ ਕਹਿ ਗਿਆ ਕਿ ਮਿੱਤਰ ਉਹ ਹੀ ਹੈ ਜਿਹੜਾ ਮੁਸੀਬਤ ਵਿੱਚ ਕੰਮ ਆਵੇ, ਤੂੰ ਤਾਂ ਮੈਨੂੰ ਮੁਸੀਬਤ ਵਿੱਚ ਛੱਡ ਕੇ ਚਲਾ ਗਿਆ। ਜਦੋਂ ਮੁਸੀਬਤ ਪੈ ਗਈ ਤੇ ਹਰ ਬੰਦੇ ਨੂੰ ਆਪੋ ਆਪਣੀ ਪਈ ਹੁੰਦੀ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਨ, ਬਿਪਤ ਪਰੀ ਸਭ ਹੀ ਸੰਗ ਛਾੜਤ। ਜਦੋਂ ਬਿਪਦਾ ਪੈ ਜਾਂਦੀ ਹੈ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹਨ, ਸਾਰੇ ਹੀ ਸੰਗ ਜਿਹੜੇ ਨੇ ਉਹ ਛੱਡ ਕੇ ਚਲੇ ਜਾਂਦੇ ਨੇ। ਕੋ ਨਾ ਆਵਤ ਨੇੜੇ, ਕੋ ਉਸ ਦੇ ਨੇੜੇ ਨਹੀਂ ਆਉਂਦਾ।
ਘਰ ਕੀ ਨਾਰ ਬਹੁਤ ਹਿਤ ਜਾਂ ਸਿਓ, ਸਦਾ ਰਹਿਤ ਸੰਗ ਲਾਗੀ।
ਘਰ ਕੀ ਨਾਰ ਬਹੁਤ ਹਿਤ ਜਾ ਸਿਓ, ਸਦਾ ਰਹਿਤ ਸੰਗ ਲਾਗੀ। ਗੁਰੂ ਤੇਗ ਬਹਾਦਰ ਸਾਹਿਬ ਇੱਕ ਉਦਾਹਰਣ ਦਿੰਦੇ ਨੇ, ਸਮਝਾਉਣ ਦਾ ਯਤਨ ਕਰਦੇ ਨੇ ਕਿ ਜਿਹੜੀ ਘਰ ਦੀ ਇਸਤਰੀ ਹੁੰਦੀ ਹੈ, ਜਿਹੜੀ ਹਮੇਸ਼ਾ ਹੀ ਪਤੀ ਦੇ ਨਾਲ ਉਸ ਦੇ ਸੰਗ ਰਹਿੰਦੀ ਹੈ, ਘਰ ਕੀ ਨਾਰ ਬਹੁਤ ਹਿਤ ਜਾ ਸਿਓ, ਸਦਾ ਰਹਿਤ ਸੰਗ ਲਾਗੀ।
ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ।
ਪਰ ਜਦੋਂ ਹੀ ਇਸ ਸਰੀਰ ਵਿੱਚੋਂ ਕਾਇਆ ਵਿੱਚੋਂ ਹੰਸ ਭਾਵ ਆਤਮਾ ਨਿਕਲਦਾ ਤੇ ਫਿਰ ਉਹ ਪ੍ਰੇਤ ਪ੍ਰੇਤ ਕਰ ਭਾਗੀ ਭਾਵ ਉਸ ਦੇ ਲਾਗੇ ਨਹੀਂ ਜਾਂਦੀ ਕਿ ਇਹ ਹੁਣ ਪ੍ਰੇਤ ਆਤਮਾ ਹੋ ਗਈ ਹੈ। ਉਸ ਦਾ ਜਿਹੜਾ ਸੰਗ ਬੈਠਣ ਵਾਲਾ ਸੁਭਾਅ ਸੀ ਉਹ ਬਿਨਸ ਜਾਂਦਾ। ਇਹ ਸਿਰਫ ਪਤਨੀ ਦੀ ਗੱਲ ਨਹੀਂ ਹੈ, ਇਹ ਪਤੀ ਤੇ ਪਤਨੀ ਹੋਵੇ, ਦੋਸਤ ਤੇ ਮਿੱਤਰ ਹੋਣ, ਭਰਾ ਤੇ ਭਰਾ ਹੋਣ, ਜਦੋਂ ਤੱਕ ਸਰੀਰ ਦੇ ਅੰਦਰ ਆਤਮਾ ਦਾ ਵਾਸਾ ਹੈ ਉਤਨੀ ਦੇਰ ਤੱਕ ਬੰਦਾ ਬੰਦੇ ਦੇ ਨੇੜੇ ਹੋ ਢੁੱਕਦਾ ਹੈ। ਪਰ ਜਦੋਂ ਇਸ ਸਰੀਰ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਤੇ ਇਹੀ ਦੇਹੀ ਜਿਹੜੀ ਹੈ ਉਹ ਭਿਆਨਕ ਲੱਗਣ ਲੱਗ ਪੈਂਦੀ ਹੈ, ਕੁਰੂਪ ਲੱਗਣ ਲੱਗ ਪੈਂਦੀ ਹੈ। ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਸੰਸਾਰ ਦਾ ਮਿੱਤਰ ਹੈ, ਇਹ ਜਿਹੜੇ ਸੰਸਾਰ ਦੇ ਮੋਹ ਹਨ, ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ। ਜਿਤ ਦਿਨ ਉਨਕਾ ਸਵਾਏ ਹੋਏ ਨਹੀਂ ਆਵੇ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਉਸ ਦਿਨ ਕੋਈ ਨੇੜੇ ਨਹੀਂ ਆਉਂਦਾ, ਪਰ ਬੰਦਾ ਇਸ ਮੋਹ ਦੇ ਵਿੱਚ ਪਾਪਾਂ ਦੇ ਅੰਦਰ ਗਲਤਾਨ ਹੋ ਕਰਕੇ ਮੋਹ ਵਿੱਚ ਪਿਆ, ਇਹਨਾਂ ਦੀ ਖਾਤਰ ਸਾਰੀ ਜ਼ਿੰਦਗੀ ਪਾਪ ਕਰਦਾ ਰਹਿੰਦਾ, ਇਹਨਾਂ ਦੀ ਖਾਤਰ ਆਪਣਾ ਪਰਮਾਰਥ ਦਾ ਰਸਤਾ ਛੱਡ ਦਿੰਦਾ। ਗੁਰੂ ਤੇਗ ਬਹਾਦਰ ਸਾਹਿਬ ਪਿੰਡ ਭਿੱਖੀ ਗਏ ਸਨ ਤੇ ਪਿੰਡ ਭਿੱਖੀ ਦੇ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗੁਰਮਤਿ ਦਾ ਪ੍ਰਚਾਰ ਕੀਤਾ ਤੇ ਸਖੀ ਸਰਵਰ ਦੀ ਲੋਕ ਬੜੀ ਪੂਜਾ ਕਰਦੇ ਸਨ। ਵੀਰਵਾਰ ਨੂੰ ਰੋਟ ਬਣਾ ਕੇ ਭਰਾਈ ਨੂੰ ਬੁਲਾ ਕੇ ਦਰੂਟ ਪੜਾਉਂਦੇ ਸਨ ਤੇ ਗੁਰੂ ਮਹਾਰਾਜ ਨੇ ਉਸ ਇਲਾਕੇ ਵਿੱਚ ਜਾ ਕੇ ਲੋਕਾਂ ਨੂੰ ਇੱਕ ਅਕਾਲ ਦੀ ਪੂਜਾ ਨਾਲ ਜੋੜਿਆ, ਇੱਕ ਪਰਮੇਸ਼ਵਰ ਦੀ ਪੂਜਾ ਨਾਲ ਜੋੜਿਆ ਤੇ ਸਤਿਗੁਰੂ ਮਹਾਰਾਜ ਨੇ ਇਹ ਬਚਨ ਲਿਖੇ ਕਿ ਕਿਸੇ ਭਰਾਈ ਨੂੰ ਬੁਲਾਉਣ ਦੀ ਲੋੜ ਨਹੀਂ। ਭੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿੰਨੀ ਸਤਿਗੁਰ ਮਨਾਇਆ ਰਾਜ ਰਾਜ ਸਹੀ ਖਾਏ। ਕਿਸੇ ਦਰੂਟ ਨੂੰ ਪੜਾਉਣ ਦੀ ਲੋੜ ਨਹੀਂ ਹੈ, ਭਰਾਈ ਨੂੰ ਬੁਲਾਉਣ ਦੀ ਲੋੜ ਨਹੀਂ ਹੈ, ਕਬਰ ਤੇ ਜਾਣ ਦੀ ਲੋੜ ਨਹੀਂ ਹੈ। ਮਨੁੱਖਤਾ ਦੀ ਸੇਵਾ ਕਰੋ, ਸੰਗਤ ਦੀ ਸੇਵਾ ਕਰੋ, ਗੁਰੂ ਦੇ ਚਰਨਾਂ ਵਿੱਚ ਜਾ ਕੇ ਗੁਰਮਤਿ ਨੂੰ ਗਿਆਨ ਨੂੰ ਦ੍ਰਿੜ ਕਰੋ ਤੇ ਫਿਰ ਜ਼ਿੰਦਗੀ ਦੇ ਅੰਦਰ ਕਿਸੇ ਗੱਲ ਦੀ ਭੁੱਖ ਕਿਸੇ ਗੱਲ ਦੀ ਪੀੜਾ ਨਹੀਂ ਰਹਿ ਜਾਏਗੀ। ਲੋਕਾਂ ਦੇ ਮਨਾਂ ਦੇ ਅੰਦਰ ਬੜਾ ਪ੍ਰਭਾਵ ਪਿਆ। ਇੱਕ ਬੰਦਾ ਸੀ ਭਾਈ ਦੇਸੂ ਤੇ ਭਾਈ ਦੇਸੂ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਹੁਕਮ ਨਾਲ ਕਬਰ ਦੀ ਪੂਜਾ ਛੱਡ ਦਿੱਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਨੂੰ 5 ਤੀਰ ਦਿੱਤੇ ਸਨ। ਕਹਿਣ ਲੱਗੇ, ਦੇਸੂ ਤੂੰ ਕਬਰ ਪੂਜਾ ਛੱਡੀ ਹੈ, ਅਕਾਲ ਦੇ ਲੜ ਲੱਗਿਆ, ਇਹ 5 ਤੀਰ ਰੱਖ, ਇਹ ਤੇਰੀ ਰੱਖਿਆ ਕਰਨਗੇ। ਸਤਿਗੁਰੂ ਮਹਾਰਾਜ ਅੱਗੇ ਚਲੇ ਗਏ, ਮਗਰੋਂ ਦੇਸੂ ਬਿਮਾਰ ਹੋ ਗਿਆ। ਜਦੋਂ ਦੇਸੂ ਬਿਮਾਰ ਹੋ ਗਿਆ, ਦੇਸੂ ਦੀ ਘਰਵਾਲੀ ਬੜੀ ਵਹਿਮੀ ਸੀ, ਕਹਿਣ ਲੱਗੀ ਤੂੰ ਕਬਰ ਦੀ ਪੂਜਾ ਛੱਡੀ ਹੈ, ਇਸੇ ਕਰਕੇ ਤੈਨੂੰ ਬਿਮਾਰ ਹੋਇਆ, ਇਹ ਬਿਮਾਰੀ ਤੈਨੂੰ ਇਸੇ ਕਰਕੇ ਆਈ ਹੈ ਤੇ ਇਹ ਤੂੰ ਕੰਮ ਗੁਰੂ ਦੀ ਸੇਵਾ ਵਾਲਾ ਛੱਡ ਦੇ ਤੇ ਦੁਬਾਰਾ ਕਬਰ ਦੇ ਉੱਤੇ ਜਾ। ਹੁਣ ਇਸਤਰੀ ਦਾ ਪ੍ਰਭਾਵ ਇੰਨਾ ਸੀ, ਕਹਿੰਦੇ ਨੇ ਉਹਨੇ ਉਸ ਦੇਸੂ ਦੇ ਸਾਹਮਣੇ 5 ਤੀਰ ਤੋੜ ਦਿੱਤੇ। ਸਤਿਗੁਰੂ ਮਹਾਰਾਜ ਨੂੰ ਜਦੋਂ ਪਤਾ ਲੱਗਿਆ ਤੇ ਸਤਿਗੁਰੂ ਮਹਾਰਾਜ ਨੇ ਆਖਿਆ, ਬੰਦਾ ਝੂਠੇ ਮੋਹ ਦੇ ਅੰਦਰ ਗੁਰੂ ਦੀ ਬਖਸ਼ਿਸ਼ ਨੂੰ ਵਿਸਾਰ ਦਿੰਦਾ, ਗੁਰੂ ਦੀ ਮਰਿਆਦਾ ਨੂੰ ਭੁੱਲ ਜਾਂਦਾ, ਗੁਰੂ ਦੇ ਹੁਕਮ ਨੂੰ ਭੁੱਲ ਜਾਂਦਾ। ਕੀ ਇਹ ਇਸਤਰੀ ਜਿਸ ਦੀ ਖਾਤਰ ਇਸ ਨੇ ਗੁਰੂ ਦੀ ਬਖਸ਼ਿਸ਼ ਦਾ ਤਿਰਸਕਾਰ ਕੀਤਾ ਇਹਦੇ ਨਾਲ ਜਾਏਗੀ? ਸਮਾਂ ਪਿਆ ਤੇ ਭਾਈ ਦੇਸੂ ਚੜ੍ਹਾਈ ਕਰ ਗਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਇਸੇ ਤਰੀਕੇ ਇਹ ਸੰਸਾਰ ਜਿਹੜਾ ਹੈ ਇਹ ਮੋਹ ਦੇ ਵਿੱਚ ਪਿਆ, ਮਮਤਾ ਦੇ ਵਿੱਚ ਪਿਆ, ਪਰਮਾਰਥ ਨੂੰ ਵਿਸਾਰ ਦਿੰਦਾ ਤੇ ਗੁਰੂ ਦੇ ਰਸਤੇ ਨੂੰ ਭੁੱਲ ਜਾਂਦਾ। ਭਾਈ ਮੂਲਾ ਜਿਸ ਨੇ ਲਿਖ ਕੇ ਦਿੱਤਾ ਸੀ ਭਾਈ ਮਰਦਾਨੇ ਨੂੰ ਮਰਨਾ ਸੱਚ ਤੇ ਜੀਣਾ ਝੂਠ, ਉਹ ਭਾਈ ਮੂਲਾ ਜਦੋਂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਏ ਤੇ ਪਰਿਵਾਰ ਦੇ ਮੋਹ ਕਰਕੇ, ਇਸਤਰੀ ਦੇ ਮੋਹ ਕਰਕੇ, ਬੱਚਿਆਂ ਦੇ ਮੋਹ ਕਰਕੇ ਪਾਥੀਆਂ ਵਾਲੇ ਕੋਠੇ ਦੇ ਅੰਦਰ ਜਾ ਕੇ ਲੁਕ ਗਿਆ ਤੇ ਕਰਨੀ ਕਰਤਾਰ ਦੀ ਉਸ ਥਾਂ ਤੇ ਜਿੱਥੇ ਗੁਰੂ ਤੋਂ ਬੇਮੁਖ ਹੋ ਕਰਕੇ ਲੁਕਿਆ ਸੀ ਉੱਥੇ ਸੱਪ ਲੜਿਆ ਤੇ ਖਤਮ ਹੋ ਗਿਆ। ਮਹਾਰਾਜ ਨੇ ਬਚਨ ਉਚਾਰਨ ਕੀਤੇ ਸੀ ਨਾਲ ਕਿਰਾੜਾ ਦੋਸਤੀ ਕੂੜੀ ਕੂੜੇ ਪਾਏ ਮਰਨ ਨਾ ਜਾਪੈ ਮੂਲਿਆ ਆਵੇ ਕਿਤੇ ਥਾਏ। ਇਹ ਸੰਸਾਰ ਦਾ ਮੋਹ ਜਿਸ ਦੇ ਪਿੱਛੇ ਤੂੰ ਗੁਰੂ ਨੂੰ ਵਿਸਾਰ ਦੇਣਾ ਕੀ ਇਹ ਸੰਸਾਰ ਤੇਰੇ ਨਾਲ ਜਾਏਗਾ? ਪਰਮਾਰਥ ਦਾ ਰਸਤਾ ਛੱਡ ਕੇ ਝੂਠੇ ਮੋਹ ਦੇ ਅੰਦਰ ਪਿਆ ਹੋਇਆ, ਝੂਠੇ ਮਾਣ ਦੇ ਅੰਦਰ ਪਿਆ, ਝੂਠੀ ਵਡਿਆਈ ਦੇ ਅੰਦਰ ਪਿਆ, ਕਿਉਂਕਿ ਗੁਰੂ ਮਹਾਰਾਜ ਨੂੰ ਸੰਸਾਰੀ ਰਿਸ਼ਤਿਆਂ ਦੇ ਨਾਲ ਸਤਿਗੁਰੂ ਮਹਾਰਾਜ ਨੂੰ ਕੋਈ ਵਿਰੋਧ ਨਹੀਂ ਹੈ। ਅਸਲ ਦੇ ਅੰਦਰ ਗੁਰੂ ਮਹਾਰਾਜ ਦਾ ਜਿਹੜਾ ਮਕਸਦ ਹੈ ਉਹ ਸਾਨੂੰ ਇਸ ਮੋਹ ਵਿੱਚੋਂ ਕੱਢਣਾ, ਇਸ ਝੂਠੇ ਮੋਹ ਵਿੱਚੋਂ ਕੱਢਣਾ, ਇਹ ਝੂਠੀ ਮਮਤਾ ਵਿੱਚੋਂ ਕੱਢਣਾ। ਇਹੀ ਮਨੁੱਖੀ ਮਨ ਨੂੰ ਮਲੀਨ ਕਰਦਾ, ਇਹੀ ਸਾਨੂੰ ਪਰਮਾਰਥ ਦੇ ਰਸਤੇ ਤੇ ਤੁਰਨ ਤੋਂ ਰੋਕਦਾ, ਇਹੀ ਸਾਡੇ ਵਾਸਤੇ ਜੀ ਦੇ ਜੰਜਾਲ ਪੈ ਜਾਂਦੇ ਹਨ। ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਗੱਲ ਦ੍ਰਿੜ ਕਰ ਕਿ ਇਹ ਸੰਸਾਰ ਦੀ ਰਚਨਾ ਜਿਹੜੀ ਹੈ ਇਹ ਉਤਨੀ ਦੇਰ ਤੱਕ ਹੀ ਹੈ ਜਿਤਨੀ ਦੇਰ ਤੱਕ ਤੇਰਾ ਸਰੀਰ ਹੈ। ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ।
ਇਹ ਵਿਦਕ ਵਿਵਹਾਰ ਬਣਿਓ ਹੈ ਜਾਂ ਸਿਉ ਨੇਹੋ ਲਗਾਇਓ।
ਇਹ ਵਿਦਕ ਵਿਵਹਾਰ ਬਣਿਓ ਹੈ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਸ ਜ਼ਿੰਦਗੀ ਦਾ ਵਿਹਾਰ ਹੀ ਇਹ ਹੈ, ਇਹ ਪਰਮਾਤਮਾ ਦੀ ਬਣਾਈ ਹੋਈ ਰਚਨਾ ਦਾ ਇਹ ਇੱਕ ਤੱਥ ਹੈ, ਇਹ ਇੱਕ ਫੈਕਟ ਹੈ, ਇਹ ਇੱਕ ਸੱਚਾਈ ਹੈ। ਇਸ ਵਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨੇਹ ਲਗਾਇਓ। ਜਿਸ ਨਾਲ ਬੰਦਾ ਨੇਹ ਲਗਾਉਂਦਾ, ਜਿਸ ਨਾਲ ਬੰਦਾ ਮੋਹ ਲਗਾਉਂਦਾ, ਜਿਸ ਨਾਲ ਬੰਦਾ ਅਟੈਚਮੈਂਟ ਰੱਖਦਾ, ਜਿਸ ਨਾਲ ਬੰਦਾ ਮਾਣ ਕਰਦਾ, ਜਿਨ੍ਹਾਂ ਦੀ ਖਾਤਰ ਬੰਦਾ ਸੰਸਾਰ ਦੇ ਅੰਦਰ ਪਾਪ ਕਰਮ ਕਰਦਾ। ਮਹਾਰਾਜ ਨੇ ਬਾਣੀ ਵਿੱਚ ਲਿਖਿਆ ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁੱਤ ਦਾਰਾ ਪੈ ਆਨ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਿਬੇੜਾ ਤੇਰੇ ਜੀ ਪੈ ਲੀਜੈ। ਤੂੰ ਇਸ ਮੋਹ ਦੇ ਅੰਦਰ, ਤੂੰ ਇਸ ਮਮਤਾ ਦੇ ਅੰਦਰ, ਤੂੰ ਇਸ ਮਾਨ ਦੇ ਅੰਦਰ ਪਰਮੇਸ਼ਵਰ ਨੂੰ ਵਿਸਾਰ ਕੇ ਜਦੋਂ ਪਾਪ ਕਰਮ ਕਰਦਾ ਤੇ ਸਤਿਗੁਰੂ ਕਹਿੰਦੇ ਨੇ ਇਹ ਗੱਲ ਚੰਗੀ ਤਰ੍ਹਾਂ ਆਪਣੇ ਮਨ ਦੇ ਅੰਦਰ ਯਾਦ ਰੱਖ। ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਉਂ ਨੇਹ ਲਗਾਇਓ।
ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ।
ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਅਖੀਰ ਇੱਕ ਸਿਰੇ ਦੀ ਗੱਲ ਸਮਝ, ਇੱਕ ਤੱਤ ਦੀ ਗੱਲ ਸਮਝ ਕਿ ਜ਼ਿੰਦਗੀ ਦੇ ਅੰਦਰ ਸਾਨੂੰ ਪਰਮਾਤਮਾ ਤੋਂ ਸਿਵਾ, ਵਾਹਿਗੁਰੂ ਤੋਂ ਸਿਵਾ, ਨਿਰੰਕਾਰ ਤੋਂ ਸਿਵਾ, ਜਿਹੜਾ ਉਸ ਨਿਰੰਕਾਰ ਦਾ ਓਟ ਆਸਰਾ ਰੱਖਦਾ, ਜਿਹੜਾ ਨਿਰੰਕਾਰ ਦੀ ਟੇਕ ਰੱਖਦਾ, ਜਿਹਦੇ ਉੱਤੇ ਨਿਰੰਕਾਰ ਦੀ ਬਖਸ਼ਿਸ਼ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜਿਸ ਵਾਹਿਗੁਰੂ ਨੇ ਸਿਰਿਆ ਸਿਰਜਿਆ, ਸੰਭਾਲ ਕਿੰਨੇ ਕੀਤੀ ਉਸੇ ਨੇ ਕੀਤੀ, ਵਡਿਆਈ ਕਿੰਨੇ ਦਿੱਤੀ ਉਸੇ ਨੇ ਦਿੱਤੀ। ਪਰਮਾਤਮਾ ਸਾਰਿਆਂ ਦੀ ਸਿਰਜਣਾ ਕਰਦਾ, ਆਪੇ ਭਾਂਡੇ ਸਾਜਿਓਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜੇ। ਅੱਗੇ ਮਹਾਰਾਜ ਪਤਾ ਕੀ ਕਹਿੰਦੇ, ਤਿੰਨਾਂ ਸਵਾਰੇ ਨਾਨਕਾ ਜਿਨ ਸਿਰਿਆ ਤਿੰਨੇ ਸਵਾਰਿਆ, ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ। ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਨਜ਼ਰ ਹੁੰਦੀ ਹੈ, ਕਿਰਪਾ ਹੁੰਦੀ ਹੈ। ਦੁਨਿਆਵੀ ਤੌਰ ਦੇ ਉੱਤੇ ਭਾਈ ਜੇਠਾ 1534 ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ, ਚੂਨੀ ਮੰਡੀ ਲਾਹੌਰ, ਚੂਨੀ ਹੀਰਿਆਂ ਨੂੰ ਤਰਾਸ਼ਣ ਲੱਗਿਆਂ ਜਿਹੜੇ ਹੀਰਿਆਂ ਦੀ ਭੂਰ ਦੀ ਬਚਦੀ ਹੈ ਉਹਨੂੰ ਸੰਭਾਲਿਆ ਜਾਂਦਾ ਸੀ, ਜਿੱਥੇ ਉਹ ਚੂਨੀ ਮੰਡੀ ਲਾਹੌਰ ਦੇ ਅੰਦਰ 1534 ਦੇ ਅੰਦਰ ਪਿਤਾ ਹਰੀਦਾਸ ਤੇ ਮਾਤਾ ਦਇਆ ਕੌਰ ਦੀ ਕੁੱਖੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। 2 ਸਾਲ ਦੀ ਅਜੇ ਉਮਰ ਨਹੀਂ ਹੋਈ, ਸਿਰ ਦੇ ਉੱਤੋਂ ਮਾਂ ਦਾ ਸਾਇਆ ਉੱਠ ਗਿਆ। ਜਿਹੜੀ ਮਾਂ ਇਸ ਉਮਰ ਦੇ ਅੰਦਰ ਗੋਦੀ ਵਿੱਚ ਲੈ ਕੇ ਬੱਚੇ ਨੂੰ ਪਿਆਰ ਦਿੰਦੀ ਹੈ, ਪਰਵਰਿਸ਼ ਕਰਦੀ ਹੈ, ਅੱਜ ਉਹ ਮਾਂ ਦਾ ਸਾਇਆ ਭਾਈ ਜੇਠੇ ਦੇ ਸਿਰ ਤੋਂ ਉੱਠ ਗਿਆ। ਪਿਤਾ ਨੇ ਆਪਣੀ ਛਾਤੀ ਨਾਲ ਲਾਇਆ। ਮਾਂ ਤੋਂ ਬਿਨਾਂ ਪਿਤਾ ਲਈ ਬੱਚੇ ਦੀ ਪਰਵਰਿਸ਼ ਕੋਈ ਸੌਖੀ ਨਹੀਂ ਹੈ। ਮਾਂ ਦੀ ਗੋਦੀ ਤੋਂ ਬਾਅਦ ਪਿਤਾ ਦਾ ਸੀਨਾ ਮਿਲਿਆ, ਪਰ ਪਰਮੇਸ਼ਵਰ ਨੂੰ ਕੁਝ ਹੋਰ ਮਨਜ਼ੂਰ ਹੈ। 7 ਸਾਲ ਦੀ ਉਮਰ ਹੋਈ ਹੈ ਤੇ 7 ਸਾਲ ਦੀ ਉਮਰ ਦੇ ਅੰਦਰ ਪਿਤਾ ਦਾ ਸਾਇਆ ਵੀ ਸਿਰ ਤੋਂ ਉੱਠ ਗਿਆ। ਮਾਂ ਦੀ ਗੋਦ, ਪਿਤਾ ਦਾ ਸੀਨਾ, ਜਿਸ ਉਮਰ ਦੇ ਅੰਦਰ ਬੱਚੇ ਨੂੰ ਕੋਈ ਫਿਕਰ ਨਹੀਂ ਹੁੰਦਾ, ਜਿਸ ਉਮਰ ਦੇ ਅੰਦਰ ਬੱਚਾ ਮਾਂ ਬਾਪ ਦੇ ਲਾਡ ਲੜਾਉਂਦਾ ਹੈ, ਜਿਸ ਉਮਰ ਦੇ ਅੰਦਰ ਬੱਚੇ ਨੂੰ ਮਾਂ ਬਾਪ ਆਪਣੀ ਰਜ਼ਾ ਅਨੁਸਾਰ ਸੁੰਦਰ ਪਰਵਰਿਸ਼ ਕਰਦੇ ਹਨ। ਪਰਮਾਤਮਾ ਦਾ ਭਾਣ ਹੈ, ਵਾਹਿਗੁਰੂ ਦੀ ਰਜ਼ਾ। ਦੁਨਿਆਵੀ ਤੌਰ ਦੇ ਉੱਤੇ ਮਾਂ ਬਾਪ ਦਾ ਸਾਇਆ ਉੱਠ ਗਿਆ। ਸ਼ਰੀਕੇ ਵਾਲੇ, ਬਿਰਾਦਰੀ ਵਾਲੇ, ਜਿਵੇਂ ਮਹਾਰਾਜ ਨੇ ਹੁਣੇ ਲਿਖਿਆ, ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰਾ, ਬੇਪਤ ਭਰੀ। ਮਾਂ ਬਾਪ ਦਾ ਸਾਇਆ ਉੱਠ ਗਿਆ, ਸਭ ਹੀ ਸੰਗ ਛਾਡਤ। ਸ਼ਰੀਕੇ ਵਾਲੇ, ਬਿਰਾਦਰੀ ਵਾਲੇ ਤਮਾਸ਼ਾ ਦੇਖ ਰਹੇ ਨੇ। ਉਹਨਾਂ ਨੂੰ ਇਹ ਹੈ ਕਿ ਇਹ ਭਾਈ ਜੇਠਾ ਇੰਨਾ ਵੱਧ ਨਸੀਬ ਹੈ, ਕਹਿੰਦੇ ਨੇ ਆਪਣੇ ਬੱਚਿਆਂ ਨੂੰ ਵੀ ਉਹਦੇ ਨਾਲ ਨਹੀਂ ਖੇਡਣ ਦਿੰਦੇ। ਉਹਨਾਂ ਨੂੰ ਨਹੀਂ ਕੀ ਪਤਾ ਕਿ ਜਿਸ ਜੇਠੇ ਨੂੰ ਅੱਜ ਅਸੀਂ ਉਹਨਾਂ ਬੱਚਿਆਂ ਤੋਂ ਦੂਰ ਕਰ ਰਹੇ ਹਾਂ, ਇਕੱਲਾ ਛੱਡ ਰਹੇ ਹਾਂ, ਗੁਰੂ ਰਾਮਦਾਸ ਮਹਾਰਾਜ ਦੇ ਉੱਤੇ ਐਸੀ ਬਖਸ਼ਿਸ਼ ਹੋਣੀ ਹੈ। ਸਤਿਗੁਰੂ ਮਹਾਰਾਜ ਨੂੰ ਧੰਨ ਕਹਿਣ ਵਾਲੀਆਂ ਸੰਗਤਾਂ ਦਾ ਤਾਂਤਾ ਲੱਗਿਆ ਰਹਿਣਾ, ਦਰਸ਼ਨ ਕਰਨ ਵਾਲਿਆਂ ਦੀ ਭੀੜ ਰਹਿਣੀ ਹੈ। ਪਰ ਦੁਨਿਆਵੀ ਤੌਰ ਦੇ ਉੱਤੇ ਸਮਾਂ ਐਸਾ ਆਇਆ, ਲਾਹੌਰ ਦੇ ਅੰਦਰ ਭਾਈ ਜੇਠਾ ਘੁੰਗੜੀਆਂ ਵੇਚਦਾ। ਨਾਨੀ ਜਿਸ ਦਾ ਪਿੰਡ ਹੈ ਬਾਸਰ ਕੇ, ਜ਼ਿਲ੍ਹਾ ਅੰਮ੍ਰਿਤਸਰ, ਇਹ ਬਾਸਰ ਕੇ ਪਿੰਡ ਗੁਰੂ ਅਮਰਦਾਸ ਮਹਾਰਾਜ ਦਾ ਪਿੰਡ ਹੈ, ਜਿੱਥੇ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਸੰਨ 1479 ਦੇ ਅੰਦਰ ਹੋਇਆ। 1469 ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੈ, 1504 ਦੇ ਅੰਦਰ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੈ, 1479 ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ 1534 ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ। ਹੁਣ ਜਦੋਂ 1534 ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ, ਦੇਖੋ ਇਤਿਹਾਸ ਬੜਾ ਵਿਲੱਖਣ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ, ਭਾਈ ਲਹਿਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਦੇ ਅੰਦਰ, ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਅੰਦਰ, ਤੇ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਵੀ ਉਸ ਵੇਲੇ ਇਸੇ ਪੰਜਾਬ ਦੀ ਧਰਤੀ ਦੇ ਉੱਤੇ ਮੌਜੂਦ ਨੇ। ਤੇ ਨਾਨੀ ਆਪਣੇ ਦੋਤਰ ਕੇ ਭਾਈ ਜੇਠੇ ਨੂੰ ਬਾਸਰ ਕੇ ਲੈ ਕੇ ਆਈ ਹੈ, ਤੇ ਬਾਸਰ ਕੇ ਗੁਰੂ ਅਮਰਦਾਸ ਮਹਾਰਾਜ ਦਾ ਪਿੰਡ ਹੈ। ਦੇਖੋ ਜੋ ਰੱਬ ਕਰਦਾ ਨਾ, ਜੋ ਵਾਹਿਗੁਰੂ ਕਰਦਾ, ਕਈ ਵਾਰ ਅਸੀਂ ਸਮਝ ਨਹੀਂ ਪਾਉਂਦੇ, ਕਈ ਵਾਰ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਵੀ ਰੱਬ ਨੂੰ ਕੀ ਮਨਜ਼ੂਰ ਹੈ। ਕਈ ਗੱਲਾਂ ਆਉਣ ਵਾਲੇ ਸਮੇਂ ਦੇ ਅੰਦਰ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਲੈ ਕੇ ਆਉਂਦੀਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ, 33 ਤਵੀ ਤੇ ਬੈਠੇ, ਤਸੀਏ ਦਿੱਤੇ, 33 ਤਵੀ ਤੇ ਬੈਠ ਕੇ ਤਸੀਏ ਦਿੱਤੇ, ਜਹਾਂਗੀਰ ਨੇ ਸ਼ਹੀਦ ਕੀਤਾ। ਇਸ ਤੋਂ ਬਾਅਦ ਮੀਰੀ ਤੇ ਪੀਰੀ ਇਕੱਠੀ ਹੋਈ, ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ। ਜਦੋਂ ਜ਼ਿੰਦਗੀ ਦੇ ਅੰਦਰ ਕੋਈ ਐਸਾ ਸਮਾਂ ਆਉਂਦਾ, ਕਈ ਵਾਰ ਬੰਦਾ ਡੋਲ ਜਾਂਦਾ, ਕਈ ਵਾਰ ਬੰਦਾ ਘਬਰਾ ਜਾਂਦਾ, ਕਿਉਂਕਿ ਬੰਦੇ ਨੂੰ ਪਤਾ ਨਹੀਂ ਹੈ ਕਿ ਰੱਬ ਨੂੰ ਕੀ ਮਨਜ਼ੂਰ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਅੱਤ ਨੂੰ ਦੇਖ ਕੇ ਹੀ ਫਿਰ ਮੀਰੀ ਤੇ ਪੀਰੀ ਇਕੱਠੀਆਂ ਕੀਤੀ, ਭਗਤੀ ਤੇ ਸ਼ਕਤੀ ਨੂੰ ਇਕੱਠੀਆਂ ਕੀਤਾ। ਜੇ ਗੁਰੂ ਰਾਮਦਾਸ ਮਹਾਰਾਜ ਚੂਨਾ ਮੰਡੀ ਲਾਹੌਰ ਹੀ ਰਹਿੰਦੇ ਤੇ ਸ਼ਾਇਦ ਗੁਰੂ ਅਮਰਦਾਸ ਮਹਾਰਾਜ ਨਾਲ ਮਿਲਣ ਦਾ ਸਵਾਬ ਹੀ ਨਾ ਬਣਦਾ। ਗੁਰੂ ਅਮਰਦਾਸ ਮਹਾਰਾਜ ਉਸ ਵੇਲੇ ਜਦੋਂ 1541 ਦੇ ਅੰਦਰ ਭਾਈ ਜੇਠਾ ਪਿੰਡ ਬਾਸਰ ਕੇ ਆਇਆ, ਉਸ ਵੇਲੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਚਰਨ ਸ਼ਰਨ ਦੇ ਅੰਦਰ ਸੇਵਾ ਵਿੱਚ ਲੱਗੇ ਹੋਏ ਨੇ। ਤੇ ਜਦੋਂ ਵੀ ਆਪਣੇ ਪਿੰਡ ਆਉਂਦੇ ਨੇ, ਕਿਉਂਕਿ ਨਾਨੀ ਬਿਰਧ ਹੈ, ਹਮਦਰਦੀ ਦੇ ਤੌਰ ਦੇ ਉੱਤੇ, ਪਿਆਰ ਦੇ ਤੌਰ ਦੇ ਉੱਤੇ ਧੰਨ ਗੁਰੂ ਅਮਰਦਾਸ ਮਹਾਰਾਜ ਨਾਨੀ ਕੋਲ ਗਏ, ਉਹਨੂੰ ਹੌਸਲਾ ਦਿੱਤਾ, ਹਮਦਰਦੀ ਦਾ ਇਜ਼ਹਾਰ ਕੀਤਾ, ਭਾਈ ਜੇਠੇ ਦੇ ਸਿਰ ਦੇ ਉੱਤੇ ਹੱਥ ਫੇਰਿਆ। ਭਾਈ ਜੇਠਾ ਉਹ ਹੀ ਆਪਣੀ ਜ਼ਿੰਦਗੀ ਦੇ ਅੰਦਰ ਕਿਰਤ ਵਿਹਾਰ ਕਰ ਰਿਹਾ, ਪਰ ਗੁਰੂ ਅਮਰਦਾਸ ਮਹਾਰਾਜ ਦਾ ਔਰ ਭਾਈ ਜੇਠੇ ਦਾ ਇੱਥੇ ਸੰਯੋਗ ਹੋਇਆ, ਇੱਥੇ ਮਿਲਾਪ ਹੋਇਆ। ਲਾਹੌਰ ਚੂਨਾ ਮੰਡੀ ਗੁਰੂ ਅਮਰਦਾਸ ਮਹਾਰਾਜ ਦਾ ਕਿਤੇ ਜਾਣਾ ਹੁੰਦਾ ਕਿ ਨਾ ਹੁੰਦਾ, ਪਰ ਆਪਣੇ ਪਿੰਡ ਤਾਂ ਆਉਂਦੇ ਰਹਿੰਦੇ ਨੇ, ਤੇ ਭਾਈ ਜੇਠਾ ਵੀ ਗੁਰੂ ਅਮਰਦਾਸ ਮਹਾਰਾਜ ਦੇ ਪਿੰਡ ਆ ਗਿਆ, ਤੇ ਇਹ ਸੰਯੋਗ ਇਹ ਮਿਲਾਪ ਦੇਖੋ ਕਿੱਥੇ ਲੈ ਗਿਆ। ਹੁਣ ਇਹ ਵਾਹਿਗੁਰੂ ਦੀ ਰਜਾ ਹੀ ਹੈ, ਇਹ ਪਰਮਾਤਮਾ ਦਾ ਭਾਣਾ ਹੀ ਹੈ। ਮਾਂ ਬਾਪ ਚੜ੍ਹਾਈ ਕਰਕੇ ਚੂਨਾ ਮੰਡੀ ਲਾਹੌਰ ਛੱਡ ਕੇ ਬਾਸਰ ਕੇ ਆ ਗਏ, ਬਾਸਰ ਕੇ ਗੁਰੂ ਅਮਰਦਾਸ ਮਹਾਰਾਜ ਨਾਲ ਮਿਲਾਪ ਹੋ ਗਿਆ, ਤੇ ਗੁਰੂ ਅਮਰਦਾਸ ਮਹਾਰਾਜ ਨੇ ਐਸਾ ਸੀਸ ਦੇ ਉੱਤੇ ਹੱਥ ਰੱਖਿਆ, ਕਿੰਨੀ ਵਡਿਆਈ ਮਿਲ ਗਈ। 1552 ਦੇ ਅੰਦਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਏ। 1552 ਦੇ ਅੰਦਰ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਏ, ਤੇ ਸਤਿਗੁਰੂ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਅਮਰਦਾਸ ਜੀ ਨੂੰ ਗੁਰਿਆਈ ਦਿੱਤੀ 1552 ਦੇ ਅੰਦਰ, ਤੇ ਹੁਕਮ ਕੀਤਾ ਗੋਇੰਦਵਾਲ ਨਗਰੀ ਦਾ ਨਿਰਮਾਣ ਕਰਨਾ। ਫਿਰ ਸਦੀਵੀ ਟਿਕਾਣਾ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦਾ ਗੋਇੰਦਵਾਲ ਬਣ ਗਿਆ, ਗੁਰੂ ਅਮਰਦਾਸ ਮਹਾਰਾਜ ਭਾਈ ਜੇਠੇ ਨੂੰ ਆਪਣੇ ਨਾਲ ਗੋਇੰਦਵਾਲ ਸਾਹਿਬ ਲੈ ਗਏ। ਹੁਣ ਭਾਈ ਜੇਠਾ ਬਾਸਰ ਕੇ ਛੱਡ ਕੇ ਗੋਇੰਦਵਾਲ ਪਹੁੰਚ ਗਿਆ, ਚੂਨਾ ਮੰਡੀ ਲਾਹੌਰ। ਚੂਨਾ ਮੰਡੀ ਲਾਹੌਰ 7 ਸਾਲ ਤੋਂ ਬਾਅਦ ਧੰਨ ਗੁਰੂ ਰਾਮਦਾਸ ਮਹਾਰਾਜ ਪਹੁੰਚੇ ਪਿੰਡ ਬਾਸਰ ਕੇ। ਪਿੰਡ ਬਾਸਰ ਕੇ ਤੋਂ 1552 ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਪਹੁੰਚ ਗਏ ਗੋਇੰਦਵਾਲ ਸਾਹਿਬ ਦੀ ਪਾਵਨ ਨਗਰੀ। ਤੇ ਹੁਣ ਗੋਇੰਦਵਾਲ ਸਾਹਿਬ ਆ ਕੇ ਭਾਈ ਜੇਠੇ ਨੂੰ ਜਿਹੜਾ ਸਕੂਨ ਮਿਲਿਆ, ਜਿਹੜਾ ਆਨੰਦ ਮਿਲਿਆ, ਜਿਹੜਾ ਸੁੱਖ ਮਿਲਿਆ, ਜਿਹੜਾ ਸਹਿਜ ਮਿਲਿਆ, ਜ਼ਿੰਦਗੀ ਬਦਲ ਗਈ ਭਾਈ ਜੇਠੇ ਦੀ। ਭਾਈ ਜੇਠੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਚਰਨ ਸ਼ਰਨ ਵਿੱਚ ਰਹਿ ਕੇ ਗੁਰੂ ਅਮਰਦਾਸ ਮਹਾਰਾਜ ਦੇ ਦਰ ਦੀ ਸੇਵਾ ਕੀਤੀ। ਗੁਰੂ ਅਮਰਦਾਸ ਮਹਾਰਾਜ ਨੂੰ ਭਾਈ ਜੇਠੇ ਨਾਲ ਇਤਨਾ ਨੇਹ ਹੋ ਗਿਆ, ਇਤਨਾ ਲਗਾਵ ਹੋ ਗਿਆ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਬੱਚੀ ਬੀਬੀ ਭਾਨੀ ਦਾ ਸਾਕ ਭਾਈ ਜੇਠੇ ਨਾਲ ਕਰ ਦਿੱਤਾ। ਜਦੋਂ ਬੀਬੀ ਭਾਨੀ ਦਾ ਸਾਕ ਭਾਈ ਜੇਠੇ ਨਾਲ ਹੋ ਗਿਆ, ਗੁਰੂ ਅਮਰਦਾਸ ਮਹਾਰਾਜ ਦੇ ਜਵਾਈ ਬਣ ਗਏ। ਪਰ ਇਤਿਹਾਸ ਇਹ ਲਿਖਦਾ ਹੈ ਕਿ ਭਾਈ ਜੇਠੇ ਨੇ ਸਾਕ ਨਾ ਜਾਤਾ ਹਿਰਦੇ ਰੱਖਿਆ ਸੇਵ ਕੀ ਪਾਉ, ਚੰਚਲਾਈ ਚਤਰਤਾਈ ਨਾ ਖੇਡਣ ਹੱਸਣ ਕਾ ਚਾਓ, ਪ੍ਰੀਤ ਸਾਹਿਬਾਂ ਦੇ ਚਰਨਾਂ ਦੀ ਰੱਖੀ ਬਿਨ ਸਤਿਗੁਰ ਹੋਰ ਨਾ ਦੇਖਣ ਅੱਖੀ। ਸਾਕ ਨਾ ਜਾਤਾ, ਭਾਈ ਜੇਠੇ ਨੇ ਇਹ ਨਹੀਂ ਸਮਝਿਆ ਕਿ ਮੈਂ ਹੁਣ ਗੁਰੂ ਘਰ ਦਾ ਜਵਾਈ ਹੋ ਗਿਆ। ਹਿਰਦੇ ਰੱਖਿਆ ਸੇਵ ਕੀ ਪਾਓ, ਆਪਣੇ ਮਨ ਦੇ ਅੰਦਰ ਭਾਈ ਜੇਠੇ ਨੇ ਜਿਹੜਾ ਭਾਓ ਸੀ, ਜਿਹੜੀ ਭਾਵਨਾ ਸੀ, ਜਿਹੜੀ ਸ਼ਰਧਾ ਸੀ, ਜਿਹੜਾ ਪਿਆਰ ਸੀ, ਉਹ ਸੇਵਕਾਂ ਵਾਲਾ ਰੱਖਿਆ। ਗੁਰੂ ਘਰ ਦੇ ਅੰਦਰ ਵੀ ਰਹਿ ਕੇ ਭਾਈ ਜੇਠੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਗੁਰੂ ਸਮਝ ਕੇ, ਸੇਵਕ ਆਪਣੇ ਆਪ ਨੂੰ ਜਾਣ ਕੇ ਸਤਿਗੁਰੂ ਮਹਾਰਾਜ ਦੇ ਦਰ ਦੀ ਸੇਵਾ ਕੀਤੀ। ਅੰਮ੍ਰਿਤ ਵੇਲੇ ਤੋਂ ਉੱਠ ਕੇ ਭਾਈ ਜੇਠੇ ਨੇ ਜਿਉਂ ਸੇਵਾ ਦੇ ਅੰਦਰ ਲੱਗਣਾ, ਗੁਰਸ਼ਬਦ ਸਨਮਾਨ ਕਰਨਾ, ਸਿੱਖ ਸੰਗਤ ਦੀ ਸੇਵਾ ਕਰਨੀ, ਪਾਣੀ ਭਰ ਕੇ ਲਿਆਉਣਾ, ਸੰਗਤਾਂ ਦੀ ਮੁੱਠੀ ਚਾਪੀ ਕਰਨੀ, ਤੇ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੀ ਇਹ ਜਵਾਈ ਸਨ ਰਿਸ਼ਤੇ ਦੇ ਅੰਦਰ, ਤੇ ਭਾਈ ਜੇਠੇ ਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ, ਜਦੋਂ ਗੁਰੂ ਅਮਰਦਾਸ ਮਹਾਰਾਜ ਸੇਵਾ ਕਰਦਿਆਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਡਿਠਾ, ਭਾਈ ਰਾਮਾ ਬੀਬੀ ਦਾਨੀ ਦਾ ਘਰਵਾਲਾ ਸੀ, ਦੋ ਬੱਚੀਆਂ ਸਨ ਗੁਰੂ ਅਮਰਦਾਸ ਮਹਾਰਾਜ ਦੀਆਂ, ਬੀਬੀ ਦਾਨੀ ਤੇ ਬੀਬੀ ਭਾਨੀ, ਦੋ ਪੁੱਤਰ ਸਨ ਬਾਬਾ ਮੋਹਣੀ ਜੀ ਔਰ ਬਾਬਾ ਮੋਹਰੀ ਜੀ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵੀ ਦੋ ਪੁੱਤਰ ਸਨ, ਭਾਈ ਦਾਤੂ ਜੀ ਤੇ ਭਾਈ ਦਾਸੂ ਜੀ। ਇਸੇ ਤਰੀਕੇ ਗੁਰੂ ਅਮਰਦਾਸ ਮਹਾਰਾਜ ਦੀਆਂ ਦੋ ਬੱਚੀਆਂ ਸਨ, ਬੀਬੀ ਦਾਨੀ ਤੇ ਬੀਬੀ ਭਾਨੀ। ਬੀਬੀ ਦਾਨੀ ਦਾ ਘਰਵਾਲਾ ਭਾਈ ਰਾਮਾ, ਉਹ ਵੀ ਬੜੇ ਪਿਆਰ ਨਾਲ ਸੇਵਾ ਕਰਦਾ, ਨੇਮ ਨਾਲ ਸੇਵਾ ਕਰਦਾ। ਕਿਸੇ ਨੇ ਪੁੱਛਿਆ ਸਤਿਗੁਰੂ ਮਹਾਰਾਜ ਕੋਲੋਂ, ਸੱਚੇ ਪਾਤਸ਼ਾਹ ਦੀ ਸੇਵਾ ਨੇਮੀ ਦੀ ਮਹਾਨ ਹੈ ਕਿ ਪ੍ਰੇਮੀ ਦੀ ਮਹਾਨ ਹੈ? ਤੇ ਸਤਿਗੁਰੂ ਮਹਾਰਾਜ ਨੇ ਆਖਿਆ ਸੀ ਸੇਵਾ ਪ੍ਰੇਮੀ ਦੀ ਮਹਾਨ ਹੈ, ਨੇਮ ਨਾਲ ਸਾਰੇ ਸੇਵਾ ਕਰਦੇ ਨੇ, ਪਰ ਨੇਮ ਕਰਦਿਆਂ ਕਰਦਿਆਂ ਜਦੋਂ ਪ੍ਰੇਮ ਬਣ ਜਾਂਦਾ ਹੈ ਤੇ ਇਸ ਘਾਲਣਾ ਨੂੰ ਫਲ ਲੱਗਦਾ। ਸਿੱਖ ਸੰਗਤਾਂ ਦੇ ਸਾਹਮਣੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਦੋਵਾਂ ਦੀ ਭਾਵਨਾ ਦੀ ਉਚਾਈ ਨੂੰ ਪਰਖਣ ਵਾਸਤੇ ਇਤਿਹਾਸ ਲਿਖਦਾ, ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ ਵੀ ਥੜੇ ਬਣਾਓ, ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਹੁਕਮ ਨੂੰ ਮੰਨ ਕੇ ਭਾਈ ਰਾਮਾ ਜੀ ਨੇ ਵੀ ਔਰ ਭਾਈ ਜੇਠਾ ਜੀ ਨੇ ਵੀ ਥੜਾ ਬਣਾਇਆ। ਸ਼ਾਮ ਨੂੰ ਗੁਰੂ ਅਮਰਦਾਸ ਮਹਾਰਾਜ ਪਹੁੰਚੇ ਤੇ ਕਹਿਣ ਲੱਗੇ ਭਾਈ ਰਾਮਿਆਂ ਜੀ, ਇਹ ਜਿਹੜਾ ਥੜਾ ਹੈ ਸਹੀ ਨਹੀਂ ਬਣਿਆ। ਭਾਈ ਰਾਮੇ ਨੇ ਇੱਕ ਵਾਰ ਮਨ ਦੇ ਅੰਦਰ ਸੋਚਿਆ ਵੀ ਮੈਂ ਬਣਾਇਆ ਤਾਂ ਠੀਕ ਹੈ, ਪਰ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਇਹਨੂੰ ਢਾਹ ਦੇ ਨਾ, ਨੁੱਕਰ ਕਰਦਿਆਂ ਢਾਹ ਦਿੱਤਾ। ਪਰ ਜਦੋਂ ਭਾਈ ਜੇਠੇ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤੇ ਭਾਈ ਜੇਠੇ ਢਾਹ ਦੇ, ਭਾਈ ਜੇਠੇ ਨੇ ਇੱਕ ਸਕਿੰਟ ਨਹੀਂ ਲਾਇਆ, ਥੜਾ ਢਾਹ ਦਿੱਤਾ। ਅਗਲੇ ਦਿਨ ਫੇਰ ਗੁਰੂ ਅਮਰਦਾਸ ਮਹਾਰਾਜ ਨੇ ਥੜੇ ਬਣਾਉਣ ਦਾ ਹੁਕਮ ਕੀਤਾ। ਸ਼ਾਮ ਨੂੰ ਪਹੁੰਚ ਕੇ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਆਖਿਆ ਇਹ ਤੋਂ ਨੀਕੀ ਨਹੀਂ ਬਣਾਈ, ਬੈਸਨ ਹੇਤ ਨਹਮ ਕੋ ਭਾਈ, ਇਹ ਨਹੀਂ ਸਹੀ ਬਣੀ, ਇਹ ਮੈਨੂੰ ਬਹਿਣ ਵਾਸਤੇ ਭਾਈ ਨਹੀਂ ਹੈ, ਇਹ ਚੰਗੀ ਨਹੀਂ ਲੱਗੀ ਹੈ। ਤੇ ਭਾਈ ਰਾਮਾ ਕਹਿਣ ਲੱਗਾ ਜਿਮ ਤੁਮ ਕਹੀ ਤੇ ਮੈਂ ਬਣਾਈ, ਇਸ ਤੇ ਆਛੀ ਕਿਆ ਬਣ ਜਾਈ, ਇਸ ਤੋਂ ਚੰਗੀ ਕੀ ਬਣਨੀ ਗੁਰੂ ਅਮਰਦਾਸ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਇਹਨੂੰ ਢਾਹ ਦੇ। ਤੀਜਾ ਦਿਨ ਹੋਇਆ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਥੜੇ ਬਣਾਉਣ ਵਾਸਤੇ ਹੁਕਮ ਕੀਤਾ, ਤੇ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਸ਼ਾਮ ਨੂੰ ਆਖਿਆ ਰਾਮਿਆਂ ਇਹ ਥੜਾ ਨਹੀਂ ਸਹੀ ਬਣਿਆ ਢਾਹ ਦੇ, ਤੇ ਭਾਈ ਰਾਮਾ ਕਹਿਣ ਲੱਗਾ ਮਹਾਰਾਜ ਪਿਤਾ ਜੀ ਮੇਰੇ ਹੱਥ ਖੜੇ ਨੇ, ਜਿੱਦਾਂ ਤੁਸੀਂ ਕਿਹਾ ਸੀ ਮੈਂ ਉਦਾਂ ਬਣਾਇਆ, ਇਸ ਤੋਂ ਵਧੀਆ ਥੜਾ ਮੇਰੇ ਕੋਲੋਂ ਨਹੀਂ ਬਣ ਸਕਦਾ। ਦਰਅਸਲ ਤੁਸੀਂ ਉਮਰ ਹੋ ਗਈ ਤੁਹਾਡੀ 93-94 ਸਾਲ, ਜੋ ਤੁਸੀਂ ਕਹਿੰਦੇ ਹੋ ਤੁਸੀਂ ਆਪ ਹੀ ਭੁੱਲ ਜਾਂਦੇ ਹੋ, ਇਨਕਾਰ ਕਰ ਦਿੱਤਾ ਭਾਈ ਰਾਮੇ ਨੇ। ਪਰ ਜਦੋਂ ਭਾਈ ਜੇਠੇ ਨੂੰ ਮਹਾਰਾਜ ਨੇ ਆਖਿਆ ਭਾਈ ਜੇਠਿਆ ਇਹ ਥੜਾ ਠੀਕ ਨਹੀਂ ਬਣਾਇਆ, ਇਹ ਤੋਂ ਨੀਕੀ ਨਹੀਂ ਬਣਾਈ, ਬੈਸਤ ਹੇਤ ਨਹਮ ਕੋ ਭਾਈ, ਤੇ ਭਾਈ ਜੇਠੇ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਛਾਲ ਫੜ ਲਏ, ਅੱਖਾਂ ਦੇ ਵਿੱਚੋਂ ਅਥਰੂ ਵਹਿ ਰਹੇ ਨੇ, ਔਰ ਗੁਰੂ ਅਮਰਦਾਸ ਮਹਾਰਾਜ ਨੂੰ ਕਹਿਣ ਲੱਗੇ ਹਾਂ ਅਜਾਣ ਨਿਤ ਭੁੱਲਣ ਹਾਰ, ਮੈਂ ਅਣਜਾਣ ਹਾਂ, ਮੈਂ ਨਿਤ ਭੁੱਲਣ ਵਾਲਾ, ਹੋ ਦਿਆਲ ਨਿਜ ਬਿਰਧ ਸਮਾਰੋ, ਤੁਸੀਂ ਕਿਰਪਾ ਕਰੋ ਮੇਰੇ ਸਿਰ ਦੇ ਉੱਤੇ ਹੱਥ ਰੱਖੋ, ਆਪਣੀ ਬਖਸ਼ਿਸ਼ ਕਰੋ, ਮੈਂ ਇਸ ਤੋਂ ਵਧੀਆ ਥੜਾ ਬਣਾਉਣ ਦੀ ਕੋਸ਼ਿਸ਼ ਕਰਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਸੀਸ ਦੇ ਉੱਤੇ ਹੱਥ ਰੱਖਿਆ, ਸੰਗਤ ਨੂੰ ਕਹਿਣ ਲੱਗੇ ਇਹ ਹੈ ਭਾਵਨਾ ਵਾਲਾ ਸਿੱਖ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਵੀ ਅਸਲ ਦੇ ਅੰਦਰ ਇਹ ਥੜਾ ਕੋਈ ਬਾਹਰੀ ਨਹੀਂ ਹੈ, ਇਹ ਥੜਾ ਸਿੱਖ ਨੇ ਆਪਣੇ ਹਿਰਦੇ ਦੇ ਅੰਦਰ ਗੁਰੂ ਦੇ ਪਰਮਾਤਮਾ ਦੇ ਵਸਣ ਵਾਸਤੇ ਆਪ ਬਣਾਇਆ, ਉਹ ਪਿਆਰ ਦਾ ਥੜਾ। ਗੁਰੂ ਅਮਰਦਾਸ ਮਹਾਰਾਜ ਨੇ ਭਰੀ ਸੰਗਤ ਦੇ ਸਾਹਮਣੇ ਸਾਰਿਆਂ ਨੂੰ ਸੱਦ ਕੇ ਭਾਈ ਜੇਠੇ ਦੇ ਸਿਰ ਦੇ ਉੱਤੋਂ ਟੋਕਰੀ ਲਵਾ ਕੇ, ਜਿਹੜੀ ਟੋਕਰੀ ਨੂੰ ਚੱਕਦਿਆਂ ਭਾਈ ਜੇਠੇ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ ਸ਼ਰੀਕਿਆਂ ਦੇ ਤਾਹਨੇ ਮੈਨੇ ਵੀ ਸਰਵਨ ਕਰਨੇ ਪਏ। ਜਦੋਂ ਲਾਹੌਰ ਤੋਂ ਭਾਈ ਜੇਠੇ ਦੇ ਰਿਸ਼ਤੇਦਾਰ ਜਿਹੜੇ ਲੋੜ ਪੈਣ ਦੇ ਉੱਤੇ ਮਦਦ ਨਹੀਂ ਕਰ ਸਕੇ, ਜਿਹੜੇ ਮੁਸ਼ਕਲ ਦੇ ਅੰਦਰ ਸੰਗ ਸਾਥ ਛੱਡ ਗਏ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਭਾਈ ਜੇਠਾ ਗੁਰੂ ਅਮਰਦਾਸ ਮਹਾਰਾਜ ਦਾ ਜਵਾਈ ਹੈ, ਤੇ ਗੋਇੰਦਵਾਲ ਸਾਹਿਬ ਆਏ, ਤੇ ਗੋਇੰਦਵਾਲ ਸਾਹਿਬ ਆ ਕੇ ਜਦੋਂ ਦੇਖਿਆ ਵੀ ਭਾਈ ਜੇਠਾ ਸਿਰ ਦੇ ਉੱਤੇ ਮਿੱਟੀ ਦੀ ਟੋਕਰੀ ਚੱਕੀ ਹੋਈ ਹੈ, ਕੱਪੜੇ ਜਿਹੜੇ ਹਨ ਚਿੱਕੜ ਨਾਲ ਲਿਬੜੇ ਹੋਏ ਨੇ, ਤੇ ਉਹਨਾਂ ਦੇ ਅੰਦਰ ਬੜਾ ਇਸ ਗੱਲ ਦਾ ਰੋਸ ਆਇਆ, ਤੇ ਗੁਰੂ ਅਮਰਦਾਸ ਮਹਾਰਾਜ ਨੂੰ ਜਾ ਕੇ ਆਖਿਆ ਵੀ ਇਹ ਸਾਡਾ ਪੁੱਤਰ ਜਿਹੜਾ ਤੁਹਾਡਾ ਜਵਾਈ ਹੈ, ਇਸ ਨੇ ਸਿਰ ਦੇ ਉੱਤੇ ਮਿੱਟੀ ਚੁੱਕੀ ਹੋਈ ਹੈ, ਮਿੱਟੀ ਦੀ ਟੋਕਰੀ ਚੁੱਕੀ ਹੋਈ ਹੈ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਭਾਈ ਜੇਠੇ ਨੇ ਬਚਨ ਆਖੇ ਸੀ ਸੱਚੇ ਪਾਤਸ਼ਾਹ ਇਹ ਸੰਸਾਰੀ ਜੀਵ ਨੇ, ਇਹ ਭੁੱਲਣਹਾਰ ਨੇ, ਇਹਨਾਂ ਨੂੰ ਪਤਾ ਨਹੀਂ ਹੈ ਗੁਰੂ ਘਰ ਦੇ ਅੰਦਰ ਸੇਵਾ ਦੀ ਮਹਾਨਤਾ ਕੀ ਹੈ। ਜਿਵੇਂ ਭਾਈ ਲਹਿਣੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਜਦੋਂ ਸਿਰ ਦੇ ਉੱਤੇ ਘਾਹ ਦੀ ਪੰਡ ਚੁੱਕ ਲਈ, ਤੇ ਘਾਹ ਦੀ ਪੰਡ ਵਿੱਚੋਂ ਗਾਰਾ ਚੋ ਚੋ ਕੇ ਭਾਈ ਲਹਿਣੇ ਦੇ ਚਿੱਟੇ ਬਸਤਰਾਂ ਦੇ ਉੱਤੇ ਪੈਂਦਾ ਸੀ, ਤੇ ਮਾਤਾ ਸੁਲੱਖਣੀ ਨੇ ਆਖਿਆ ਸੀ ਇਹਨੂੰ ਕੀ ਚੁਕਾ ਦਿੱਤਾ ਜੇ, ਇਹ ਘਾਹ ਦੀ ਪੰਡ ਦੇਖੋ ਇਹਦੇ ਪਿੰਡੇ ਦੇ ਉੱਤੇ ਬਸਤਰਾਂ ਦੇ ਉੱਤੇ ਇੰਨੇ ਛਿੱਟੇ ਪੈ ਰਹੇ ਨੇ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਇਹ ਘਾਹ ਦੀ ਪੰਡ ਨਹੀਂ ਹੈ, ਇਹ ਦੂਣ ਦੁਨੀਆਂ ਦਾ ਛੱਤਰ ਹੈ, ਇਹ ਮਿੱਟੀ ਦੇ ਛਿੱਟੇ ਨਹੀਂ ਹਨ, ਇਹ ਕੇਸਰ ਦੇ ਛਿੱਟੇ ਹਨ, ਇਹ ਸੇਵਾ ਇਹ ਭਾਵਨਾ ਹੈ। ਭਾਈ ਜੇਠੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਚਰਨ ਸ਼ਰਨ ਵਿੱਚ ਰਹਿੰਦਿਆਂ ਹੋਇਆਂ ਗੁਰੂ ਅਮਰਦਾਸ ਮਹਾਰਾਜ ਦੀ ਇਸ ਭਾਵਨਾ ਦੇ ਨਾਲ ਸੇਵਾ ਕੀਤੀ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾ। ਇਹ ਭਾਈ ਜੇਠੇ ਨੇ ਘਾਲਣਾ ਘਾਲੀ, ਜੇ ਗੁਰੂ ਅਮਰਦਾਸ ਮਹਾਰਾਜ ਦੇ ਖਿਲਾਫ ਅਕਬਰ ਦੇ ਦਰਬਾਰ ਦੇ ਅੰਦਰ ਸ਼ਿਕਾਇਤ ਹੋਈ ਤੇ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠੇ ਨੂੰ ਭੇਜਿਆ, ਭਾਈ ਜੇਠੇ ਨੇ ਅਕਬਰ ਦੇ ਦਰਬਾਰ ਦੇ ਅੰਦਰ ਜਾ ਕੇ ਗੁਰਮਤ ਦੇ ਸਿਧਾਂਤਾਂ ਨੂੰ ਅਕਬਰ ਦੇ ਸਾਹਮਣੇ ਇਸ ਖੂਬਸੂਰਤੀ ਨਾਲ ਰੱਖਿਆ ਕਿ ਜਿਨ੍ਹਾਂ ਈਰਖਾਲੂ ਬੰਦਿਆਂ ਨੇ, ਜਿਨ੍ਹਾਂ ਦੋਖੀ ਬੰਦਿਆਂ ਨੇ ਗੁਰੂ ਘਰ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਉਹ ਨਿਮੋ ਚੂਨੇ ਹੋ ਗਏ। ਭਾਈ ਜੇਠੇ ਨੇ ਗੁਰੂ ਅਮਰਦਾਸ ਮਹਾਰਾਜ ਦਾ ਇੰਨਾ ਪਿਆਰ ਪਾ ਲਿਆ, ਇਤਿਹਾਸ ਲਿਖਦੇ ਜਦੋਂ ਲਾਹੌਰ ਮੁੜ ਰਹੇ ਸਨ ਤੇ ਰਸਤੇ ਦੇ ਅੰਦਰ ਅੰਬ ਦੇਖੇ ਤੇ ਅੰਬ ਗੁਰੂ ਅਮਰਦਾਸ ਮਹਾਰਾਜ ਅੱਗੇ ਲੈ ਲਏ। ਗਰਮੀ ਪੈਂਦੀ ਸੀ ਤੇ ਅੰਬ ਪਿਲਪਲੇ ਸੀ ਤੇ ਚੋਣ ਲੱਗ ਪਏ ਤੇ ਗੁਰੂ ਅਮਰਦਾਸ ਮਹਾਰਾਜ ਦਾ ਮਨ ਦੇ ਅੰਦਰ ਧਿਆਨ ਧਰ ਕੇ ਭਾਈ ਜੇਠੇ ਨੇ ਉਹ ਅੰਬ ਚੂਪ ਲਏ ਤੇ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੀ, ਭਾਈ ਜੇਠਿਆ ਤੇਰੇ ਅੰਬ ਬੜੇ ਸਵਾਦਲੇ ਸੀ। ਕਹਿਣ ਤੋਂ ਭਾਵ ਭਾਈ ਜੇਠੇ ਨੂੰ ਉਹ ਉੱਚੀ ਅਧਿਆਤਮਿਕ ਅਵਸਥਾ ਪ੍ਰਾਪਤ ਹੋ ਗਈ ਸੀ ਜਿਸ ਦੇ ਅੰਦਰ ਸਿੱਖ ਅੰਦਰ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ। ਅੱਜ ਦੇ ਦਿਨ ਗੁਰੂ ਅਮਰਦਾਸ ਮਹਾਰਾਜ ਨੇ 1574 ਦੇ ਅੰਦਰ ਨਾਨਕ ਨਾਮ ਨਿਰੰਜਣ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਮ ਰਖਾਈ ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਛ ਕਹੀ ਨ ਜਾਈ ਸੋਢੀ ਸਗਲ ਸ੍ਰਿਸ਼ਟ ਤਾਰਨ ਕੋ ਅਬ ਗੁਰੂ ਰਾਮਦਾਸ ਕਹੋ ਮਿਲੀ ਵਡਾਈ। ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਗੁਰੂ ਅਮਰਦਾਸ ਮਹਾਰਾਜ ਨੇ ਸਾਰੀ ਸੰਗਤ ਦੇ ਸਾਹਮਣੇ ਰੱਖ ਕੇ ਪੁੱਤਰਾਂ ਨੂੰ ਬੁਲਾ ਕੇ ਦੋਤਰਿਆਂ ਨੂੰ ਬੁਲਾ ਕੇ ਪੋਤਰਿਆਂ ਨੂੰ ਬੁਲਾ ਕੇ ਗੁਰੂ ਅਮਰਦਾਸ ਮਹਾਰਾਜ ਦਾ ਦੋਤਰਾ ਭਾਈ ਸੁੰਦਰ ਜਿਹਦੀ ਉਚਾਰਨ ਕੀਤੀ ਹੋਈ ਸਾਧ ਨਾਂ ਦੀ ਬਾਣੀ ਹੈ, ਜਿਸ ਸਾਧ ਨਾਂ ਦੀ ਬਾਣੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਜੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਗਈ ਔਰ ਜਿਹੜੇ ਬਚਨ ਗੁਰੂ ਅਮਰਦਾਸ ਮਹਾਰਾਜ ਨੇ ਸਿੱਖ ਸੰਗਤ ਨੂੰ ਮੁਖਾਤਬ ਹੋ ਕਰਕੇ ਆਖੇ, ਉਸ ਸਾਰੀ ਬਾਣੀ ਦੇ ਅੰਦਰ ਭਾਈ ਸੁੰਦਰ ਜੀ ਨੇ ਉਹਨਾਂ ਬਚਨਾਂ ਦਾ ਹਵਾਲਾ ਦਿੱਤਾ। ਗੁਰੂ ਅਮਰਦਾਸ ਮਹਾਰਾਜ ਨੇ ਸਾਰੀ ਸੰਗਤ ਦੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਿਆਈ ਦੀ ਦਾਤ ਦਿੱਤੀ, ਮੱਥਾ ਟੇਕਿਆ ਔਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਗੁਰਿਆਈ ਦੇ ਸਿੰਘਾਸਣ ਦੇ ਉੱਤੇ ਭਾਈ ਜੇਠੇ ਨੂੰ ਬਿਠਾਇਆ ਤੇ ਭਾਈ ਜੇਠੇ ਦਾ ਕਾਲਾ ਦਾੜਾ ਸੀ, ਅੱਖਾਂ ਵਿੱਚੋਂ ਚਿਮ ਚਿਮ ਅਥਰੂ ਵਹਿ ਰਹੇ ਸਨ, ਨੀਰ ਵਹਿ ਰਿਹਾ ਸੀ ਪ੍ਰੇਮ ਦਾ, ਸ਼ਰਧਾ ਦਾ, ਭਾਵਨਾ ਦਾ। ਤੇ ਭਾਈ ਜੇਠੇ ਨੇ ਆਪਣੇ ਅੰਦਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਜਿਵੇਂ ਲਾਹੌਰ ਦੇ ਵਿੱਚੋਂ ਭਾਈ ਜੇਠਾ ਮਾਂ ਬਾਪ ਦੇ ਚੜ੍ਹਾਈ ਕਰਨ ਤੋਂ ਬਾਅਦ ਸੰਸਾਰੀ ਤੌਰ ਦੇ ਉੱਤੇ ਅਨਾਥ ਹੋ ਕਰਕੇ ਉੱਠਿਆ ਸੀ, ਮਹਾਰਾਜ ਨੇ ਬਚਨ ਲਿਖੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਕਾਏ। ਗੁਰੂ ਤੂੰ ਹੀ ਮੇਰਾ ਮਾਂ ਬਾਪ ਬਣਿਆ, ਤੂੰ ਹੀ ਮੇਰਾ ਬੰਧੂ ਬਣਿਆ। ਜਿਸਲੇ ਮਾਂ ਬਾਪ ਨਹੀਂ ਸੀ, ਜਿਸਲੇ ਕੋਈ ਸਾਕ ਸੰਬੰਧੀ ਨਹੀਂ ਸੀ, ਉਸ ਵੇਲੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਜਿਸ ਤਰੀਕੇ ਤੁਸੀਂ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ। ਇਹ ਦੁਨਿਆਵੀ ਮਾਂ ਬਾਪ ਜਿਨ੍ਹਾਂ ਨੂੰ ਬੰਦਾ ਅਸਲ ਵਿੱਚ ਆਪਣਾ ਮਾਂ ਬਾਪ ਸਮਝਦਾ, ਅਸਲ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਜਿਸ ਦੇ ਸਿਰ ਦੇ ਉੱਤੇ ਹੈ, ਉਸ ਉਮਰ ਦੇ ਅੰਦਰ ਕੋਈ ਭਿਖਾਰੀ ਬਣ ਜਾਏ ਜਦੋਂ ਮਾਂ ਬਾਪ ਦੁਨਿਆਵੀ ਤੌਰ ਦੇ ਉੱਤੇ ਨਾ ਰਹਿਣ, ਕੋਈ ਚੋਰੀਆਂ ਕਰਨ ਲੱਗ ਪਵੇ, ਪਰ ਪਰਮੇਸ਼ਵਰ ਜਦੋਂ ਸਿਰ ਦੇ ਉੱਤੇ ਮਾਂ ਬਾਪ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ, ਆਪ ਸਿਰਜਨ ਹਾਰੇ ਧਾਰਿਆ। ਪਰਮੇਸ਼ਵਰ ਨੇ, ਵਾਹਿਗੁਰੂ ਨੇ ਭਾਈ ਜੇਠੇ ਨੂੰ ਧਾਰਨ ਕੀਤਾ। ਜਿਸ ਭਾਈ ਜੇਠੇ ਦੇ ਸਿਰ ਦੇ ਉੱਤੇ ਮਾਂ ਬਾਪ ਦਾ ਸਾਇਆ ਨਹੀਂ ਸੀ, ਰਹਿਣ ਦਾ ਟਿਕਾਣਾ ਨਹੀਂ ਸੀ, ਅੱਜ ਗੁਰੂ ਰਾਮਦਾਸ ਲੰਗਰ, ਅੱਜ ਗੁਰੂ ਰਾਮਦਾਸ ਨਿਵਾਸ ਸਥਾਨ, ਅੱਜ ਗੁਰੂ ਰਾਮਦਾਸ ਏਅਰਪੋਰਟ, ਅੱਜ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ, ਜਿੱਥੇ ਸਤਿਗੁਰੂ ਮਹਾਰਾਜ ਨੂੰ ਆਪਣੇ ਪੇਟ ਭਰਨ ਵਾਸਤੇ ਅੰਨ ਦਾ ਦਾਣਾ ਨਹੀਂ ਸੀ ਲੱਭਦਾ, ਅੱਜ ਲੱਖਾਂ ਬੰਦੇ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਦੇ ਅੰਦਰ ਪ੍ਰਸ਼ਾਦਾ ਛਕਦੇ ਨੇ। ਅੱਜ ਉਸੇ ਗੁਰੂ ਰਾਮਦਾਸ ਮਹਾਰਾਜ ਦੇ ਅੰਦਰ ਸਤਿਗੁਰੂ ਦੀ ਵਡਿਆਈ ਕਰਦਿਆਂ, ਧੰਨ ਧੰਨ ਕਰਦਿਆਂ ਸਿੱਖ ਸੰਗਤਾਂ ਦੀਆਂ ਭੀੜਾਂ ਲੱਗੀਆਂ ਰਹਿੰਦੀਆਂ ਨੇ। ਇਹ ਕਰਾਮਾਤ ਹੈ, ਇਹ ਬਖਸ਼ਿਸ਼ ਹੈ ਉਸ ਪਰਮਾਤਮਾ ਦੀ, ਉਸ ਵਾਹਿਗੁਰੂ ਦੀ ਕਿਰਪਾ ਹੈ, ਉਸ ਨਿਰੰਕਾਰ ਦੀ ਕਿਰਪਾ। ਇਸੇ ਕਰਕੇ ਕਿਹਾ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ, ਆਪ ਸਿਰਜਨ ਹਾਰੇ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। अटल अथा अतोल तू तेरा अंत न पारा वारिया जिन्नी तू सेवया भाओ कर से तुद पार उतारिया लभ लोभ काम क्रोध मोह मार कड्डे तुद स परवारिया नानक तू लहना तू है गुर अमर तू विचारिया धन सो तेरा थान है सच तेरा पैसकारिया पैसकारा कहते ने पेशकारी जदों बादशाह दरबार दे अंदर आया करते सन ते बादशाह दे आन तो पहला नगारे बजदे उन्हां दी उस्तत दे अंदर जहां अपना रिजक दाता कई गल्लां जड़ियां सन उस बादशाह दी वड्याई दे अंदर कहियां जांदियां सन पर सतगुरु कहिंदे ने इह जड़ी संसारी बादशाही है इह समें दी गल है समें नाल मिट जांदी है वड्डे वड्डे अस्थान मिट जांदे ने पर धन गुरु रामदास सचे पातशाह धन सो तेरा थान है दिठे सबे थां नहीं तुद जेहा गुरु रामदास महाराज की वडियाई उस तरीके अज भी जो श्री हरिमंदर साहब विखे श्री गुरु ग्रंथ साहब पातशाह जी का पावन स्वरूप आउंदा है उस तो पहला गुरु की वडियाई के अंदर गुरु की शोभा के अंदर बचन पढ़े जाते हैं रागी सिंह कीर्तन करते हैं यह है पेशकारी जिहड़ी अज तक गुरु की मौजूद है और यह वडियाई यह शोभा किते संसारी मोह विचों नहीं मिली जिन्हां ने संसारी मोह संसारी प्रीत दे उत्ते टेक रखी वह संसारी मोह संसारी प्रीत बिनस गई पर जिन्हां ने गुरु दे उत्ते भरोसा रखिया गुरु की वडियाई गुरु की बख्शिश ऐसी हुई अज धन गुरु रामदास महाराज के मुखों बचन निकले जो हमरी बिद होती मेरे सतगुरा साबिद तुम हर जानो आपे हम रुलते फिरते कोई बात न पूछता गुर सतगुर संग कीरे हम छापे ਇਹ ਗੁਰੂ ਦੀ ਸੰਗਤ ਸੀ ਇਹ ਗੁਰੂ ਦੀ ਵਡਿਆਈ ਸੀ ਕਿ ਗੁਰੂ ਨੇ ਇੱਕ ਕੀੜੇ ਨੂੰ ਪਾਤਸ਼ਾਹੀ ਥਾਪੀ ਹੈ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਉਸ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਗੁਰਪੁਰਬ ਹੈ ਇੱਕ ਵਾਰ ਫਿਰ ਆਪ ਸਮੂਹ ਸੰਗਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਗੁਰਿਆਈ ਦਿਵਸ ਦੀ ਬਹੁਤ ਬਹੁਤ ਵਧਾਈ ਤੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਇਸ ਪਾਵਨ ਬਚਨ ਦੇ ਅਖੀਰਲੀ ਪੰਕਤੀ ਕਹਿੰਦੇ ਹਨ ਇਸ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਉ ਨੇਹ ਲਗਾਇਓ ਅੰਤ ਵਾਰ ਨਾਨਕ ਬਿਨ ਹਰ ਜੀ ਕੋਉ ਕਾਮ ਨਾ ਆਇਓ ਪਰਮਾਤਮਾ ਹੀ ਸਹਾਈ ਹੈ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਮਾਲਕ ਦੀ ਕਿਰਪਾ ਹੋਵੇ ਇਸ ਜ਼ਿੰਦਗੀ ਦੇ ਅੰਦਰ ਚੜ੍ਹਦੀ ਕਲਾ ਪ੍ਰਾਪਤ ਹੁੰਦੀ ਹੈ ਸਦੀਵੀ ਸੁੱਖ ਪ੍ਰਾਪਤ ਹੁੰਦੇ ਹਨ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਦੀ ਖਿਮਾ ਕੱਲ੍ਹ ਦਾ ਦਿਨ ਦਾਸ ਦੀ ਹਾਜ਼ਰੀ ਹੈ ਆਓ ਇਸ ਪਾਵਨ ਸ਼ਬਦ ਦੀ ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ
ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਉ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ